सुरपित जतु नहि मनोजोग पितो सतगुरु सज्जन मिलिया नानक नाम मिला जीवा तन मन
शब्द गुरु लोक परलोक दे रखियक
सर्व कला समर्थ सतगुरु गुरु ग्रंथ साहिब जी दे पावन पवित्र चरणा विच जुड़ बैठे गुरमुख प्यारे सतसंगी जनों, आप जी हुणे पवित्र नाम नाल जुड़ बैठे सी। सतगुरां दी अमृत बाणी गुरु अमरदास महाराज जी दे बचन आनंद साहिब, जिस विच सतगुरां ने नाम दी महिमा कही है, तीन नंबर पौड़ी दा पाठ आप जी ने सरवण कीता है। आओ बाकी दा समा सतगुरां दे इस पवित्र पौड़ी नूं आधार बना के गुरु के शब्द नाल जुड़न दा यतन करिए। आप संगतां नूं कृपालता करनी, आसीस बख्शिश करनी। विचार आरंभन तो पहला गुरु शब्द नाल पाओ सांझ, प्यार सत उचारण करो जी सतनाम श्री, फिर उचारण करो जी सतनाम श्री। वाहे गुरु साहिब जीओ। सतगुरु गुरु अमरदास जी कृपा कर रहे ने कि हे अकाल पुरख वाहगुरु, तेरे घर विच किसी चीज की कमी नहीं, पर मैं तेरे तो एक विशेष चीज मंगण वास्ते आया। तू संसार दे पदार्थां दा भी दाता है, तेरे को संसार दे पदार्थां दी भी कमी नहीं, पर अज मेरे मन विच एक ख्याल पैदा होया है कि मैनू तू अपने प्यार दी दात बख्श दे। तू मैनू कदी भुले ना। अमृत गुरबाणी दे विच नाम दे कई तरह अर्थ आउंदे ने। नाम नू जपना ये सब तो पहली दात है। नाम नू जुबान द्वारा जपना। वैसे जपजी साहब दी पवित्र बाणी विच हजूर ने तीन गल्लां कहियां। हुण नाम तां उही मंगेगा ना जिसनू नाम दी कीमत तां पता है। जिवें दा कोई वणजारा है उस तरह दा व्यापार उह करदा है। यह बड़ा अमोलक विशा है। सतगुरां ने इथों तक कहा कि बड़े घट लोग ने जिहड़े नाम बारे कुछ अंदर चा रखते ने, बड़े प्यार वाले लोग ने। वैसे ज्यादा हो भी नहीं सकते, यह कुदरत का नियम है। इन्हां दी कदी धरती ते बहुतात नहीं हुंदी जिन्हां दे मन विच नाम वस जांदा है। जपण वाले बहुत हो सकते ने, पर अज गुरु अमरदास जी ने एक पंक्ति कही कि नाम जिन कै मन वसिया। नाम दा वस जाना यह ठीक है कि जपना इनी वड्डी पावर है कि ओही वसन तक लैके जांदा है, पर नाम दा मन विच वसना, वसन दा मतलब है जिवें कोई व्यक्ति किसी घर विच पक्के तौर ते वस जाए, परत के उथों जाए ना। नाम मन विच वसन दा मतलब है कि जदों बंदे दा मन जेड़ा है घर बन जाए ते नाम उस घर वाला बन जाए, नाम उहदे विच रहण लग पए पक्के तौर ते, उहनू कहिंदे ने नाम मन दे विच वस जाणा। इसलिए गुरु रामदास जी ने बचन कहा कि जिन हर हिरदय नाम न वसो। यह वसण दी गल कीती गई कि नाम निवास कर लवे सदा वास्ते। पर फिर भी नाम दे दो रूप हजूर ने बाणी विच बयान किते ने। हां, पहला मैं ये अर्ज जरूर करनी चाहना कि जे कोई मनुख नाम दी चंगी तो चंगी व्याख्या भी कर ले तो जिन्ना चिर वह जपेगा नहीं उन्ना चिर नाम बारे कुछ नहीं जान सकता। नाम बारे बड़िया किताबां लिखिया गई ने, नाम बारे बड़े व्याख्यान किते गए ने, पर मेरे सच्चे पातशाह ने बाणी विच कुछ बचन कहे ने ਕਹਿਣ ਲੱਗੇ ਇਹ ਨਾਮ ਇਸ ਤਰ੍ਹਾਂ ਦਾ ਇੱਕ ਨਿਰੰਜਨ ਹੈ ਜਿਹੜਾ ਮਨੁੱਖ ਇਹਨੂੰ ਆਪਣੇ ਮਨ ਵਿੱਚ ਜਪ ਕੇ ਤੇ ਧਾਰਨ ਕਰਕੇ ਵੇਖੇ ਅਸਲ ਵਿੱਚ ਪਤਾ ਉਹਨੂੰ ਲੱਗੇਗਾ। ਵਿਆਖਿਆ ਇਸ ਦੀ ਬਹੁਤ ਸਾਰੇ ਲੋਕ ਕਰ ਸਕਦੇ ਨੇ। ਜਪਜੀ ਸਾਹਿਬ ਦੇ ਵਿੱਚ ਛੋਟੇ ਛੋਟੇ ਇਸ਼ਾਰੇ ਕੀਤੇ ਗਏ ਕਿ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਨਾਮ ਕਿਵੇਂ ਦਾ ਹੈ। ਬੜੇ ਲੋਕ ਕਹਿਣਗੇ ਕਿਉਂਕਿ ਸਾਰੀ ਬਾਣੀ ਜਦੋਂ ਅਸੀਂ ਵਿਆਖਿਆ ਕਰਾਂਗੇ ਵਿਆਖਿਆ ਨਾਮ ਦੀ ਹੀ ਆਵੇਗੀ, ਬਾਣੀ ਵਿੱਚ ਦੂਸਰੀ ਚੀਜ਼ ਹੈ ਹੀ ਨਹੀਂ ਨਾਮ ਤੋਂ ਬਿਨਾਂ। ਪਰ ਨਾਮ ਕਿਵੇਂ ਦਾ ਹੈ ਇੱਕ ਤਰ੍ਹਾਂ ਦਾ, ਜਿਵੇਂ ਆਪਾਂ ਉਦਾਹਰਣ ਦੇ ਲਈਏ ਕੇਵਲ ਵੀ ਇੱਕ ਮਨੁੱਖ ਨੂੰ ਦੂਸਰਾ ਸਾਰੀ ਉਮਰ ਸਮਝਾਉਂਦਾ ਰਿਹਾ ਵੀ ਬੁਖਾਰ ਇਸ ਤਰ੍ਹਾਂ ਦਾ ਹੁੰਦਾ ਹੈ। ਜਦੋਂ ਮਨੁੱਖ ਨੂੰ ਤਾਪ ਚੜ੍ਹਦਾ ਹੈ ਨਾ, ਉਹਦੀ ਬੜੀ ਵਿਆਖਿਆ ਕੀਤੀ ਇੱਕ ਮਨੁੱਖ ਨੇ, ਤਾਪ ਇਸ ਤਰ੍ਹਾਂ ਚੜ੍ਹਦਾ ਹੈ ਸਰੀਰ ਗਰਮ ਹੋ ਜਾਂਦਾ ਹੈ, ਸਰੀਰ ਕੰਬਣ ਲੱਗ ਪੈਂਦਾ ਹੈ। ਬੜੀ ਵਿਆਖਿਆ ਕੀਤੀ, ਬੜੀ ਲੰਮੀ ਚੌੜੀ ਗੱਲ ਕੀਤੀ ਬੁਖਾਰ ਬਾਰੇ। ਪਰ ਜਿਹੜਾ ਸੁਣ ਰਿਹਾ ਸੀ ਉਹਨੇ ਕਈ ਦਿਨ ਤੱਕ ਸੁਣ ਸੁਣ ਕੇ ਇਹ ਕਹਿ ਦਿੱਤਾ ਤੁਸੀਂ ਭਾਵੇਂ ਕਿੰਨਾ ਕਿਹਾ ਪਰ ਮੈਨੂੰ ਤੁਹਾਡੇ ਬੁਖਾਰ ਦੀ ਸਮਝ ਨਹੀਂ ਆਈ ਉਹ ਕੀ ਹੁੰਦਾ ਹੈ। ਤਾਂ ਫਿਰ ਉਸ ਸਮਝਾਉਣ ਵਾਲੇ ਨੇ ਇੱਕ ਗੱਲ ਕਹੀ, ਸੱਜਣਾ ਸਮਝਾਉਣ ਦਾ ਸਮਾਂ ਹੁਣ ਲੰਘ ਚੁੱਕਾ ਹੈ, ਹੁਣ ਰੱਬ ਕਰੇਗਾ ਜਿੱਦਣ ਤੈਨੂੰ ਬੁਖਾਰ ਚੜੇਗਾ ਫਿਰ ਮੈਂ ਤੈਨੂੰ ਪੁੱਛਾਂਗਾ ਬੁਖਾਰ ਕੀ ਹੁੰਦਾ ਹੈ। ਇਸ ਤਰ੍ਹਾਂ ਨਹੀਂ ਸਮਝ ਵਿੱਚ ਆਏਗੀ ਇਹ ਤਾਪ ਕੀ ਹੁੰਦਾ ਹੈ। ਸਮਾਂ ਲੰਘਿਆ, ਜਿਹੜਾ ਕਈ ਦਿਨ ਸਮਝਾਉਂਦਾ ਰਿਹਾ ਸੀ ਤੇ ਉਹਦੀ ਸਮਝ ਵਿੱਚ ਨਹੀਂ ਸੀ ਆਇਆ, ਕੁਦਰਤੀ ਤੌਰ ਤੇ ਮੌਸਮ ਤਬਦੀਲ ਹੋਇਆ ਠੰਡਾ ਗਰਮ ਹੋਇਆ, ਉਸ ਬੰਦੇ ਦੇ ਸਰੀਰ ਨੂੰ ਤਾਪ ਨੇ ਘੇਰ ਲਿਆ ਤੇ ਉਹ ਦੌੜ ਕੇ ਆਇਆ ਤੇ ਆਪਣੇ ਉਸ ਸੱਜਣ ਨੂੰ ਮਿੱਤਰ ਨੂੰ ਪੁੱਛਣ ਲੱਗਾ ਮੈਨੂੰ ਪਤਾ ਨਹੀਂ ਕੀ ਹੋ ਗਿਆ, ਮੇਰਾ ਸਰੀਰ ਕੰਬੀ ਜਾਂਦਾ ਸਰੀਰ ਗਰਮ ਹੈ। ਉਹਨੇ ਬਾਂਹ ਫੜ ਕੇ ਨਬਜ਼ ਵੇਖ ਕੇ ਕਿਹਾ, ਕਹਿਣ ਲੱਗਾ ਜੋ ਕੁਝ ਮੈਂ ਤੈਨੂੰ 10 ਦਿਨ ਸਮਝਾਉਂਦਾ ਰਿਹਾ ਤੈਨੂੰ ਸਮਝ ਨਹੀਂ ਆਈ ਇਹ ਉਹ ਹੀ ਆ ਸੱਜਣਾ ਮੈਂ ਜਿਹੜਾ ਤੈਨੂੰ ਸਮਝਾਉਂਦਾ ਰਿਹਾ ਇਹ ਉਹ ਬੁਖਾਰ ਹੀ ਹੈ, ਹੁਣ ਸਮਝ ਆਏ ਕਿ ਤੈਨੂੰ ਦੱਸਾਂ। ਕਹਿਣ ਲੱਗਾ ਦੱਸਣ ਦੀ ਲੋੜ ਹੀ ਕੋਈ ਨਹੀਂ, ਅੰਦਰ ਵਰਤਦਾ ਹੈ ਪਿਆ, ਮੇਰੀਆਂ ਨਾੜਾਂ ਵਿੱਚ ਮੈਨੂੰ ਦੱਸੀ ਜਾਂਦਾ ਕੀ ਹਾਂ ਮੈਂ। ਇਹ ਨਾਮ ਠੀਕ ਹੈ, ਇਹਦੀ ਵਿਆਖਿਆ ਇੱਕ ਚਾਓ ਪੈਦਾ ਕਰਦੀ ਹੈ। ਨਾਮ ਦੀ ਜਿਤਨੀ ਵਿਆਖਿਆ ਹੋਵੇ ਸੰਸਾਰ ਵਿੱਚ ਭਲੀ ਹੈ, ਬਹੁਤ ਵਧੀਆ ਹੈ। ਪਰ ਮੈਂ ਬੇਨਤੀ ਕਰਾਂਗਾ ਜਿੰਨਾ ਚਿਰ ਚੜ੍ਹਦਾ ਨਹੀਂ ਨਾ ਇਹਨੂੰ, ਹਜ਼ੂਰ ਨੇ ਬਾਣੀ ਵਿੱਚ ਕਈਆਂ ਥਾਵਾਂ ਤੇ ਉਦਾਹਰਣਾਂ ਦੇ ਕੇ ਸਮਝਾਇਆ। ਭਗਤ ਜੀ ਨੂੰ ਵੀ ਕਈਆਂ ਨੇ ਪੁੱਛਿਆ ਤੇ ਉਹਨਾਂ ਨੇ ਇੱਕ ਗੱਲ ਕਹਿ ਦਿੱਤੀ, ਕਤ ਨਹੀਂ ਠੌਰ ਮੂਲ ਕਤ ਲਾਵੋ। ਪੁੱਛਣ ਵਾਲੇ ਪੁੱਛਦੇ ਨੇ ਨਾਮ ਕੀ ਏ ਤੇ ਜਵਾਬ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਜਿਹੜਾ ਮਾਣ ਰਿਹਾ ਇਹ ਉਹਨੂੰ ਹੀ ਪਤਾ ਹੈ ਉਹ ਕਿਵੇਂ ਦਾ ਹੈ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਭਗਤ ਜੀ ਨੇ ਫਿਰ ਜਵਾਬ ਦਿੱਤਾ, ਜਦੋਂ ਕਿਸੇ ਨੇ ਪੁੱਛਿਆ ਜਿਹੜਾ ਤੁਸੀਂ ਵਾਰ ਵਾਰ ਨਾਮ ਸ਼ਬਦ ਪਰਮਾਤਮਾ ਦਾ ਪਿਆਰ ਲਫ਼ਜ਼ ਵਰਤਦੇ ਹੋ ਇਹ ਤੁਹਾਡੇ ਸਰੀਰ ਵਿੱਚ ਕਿੱਥੇ ਕਰਕੇ ਵਸਦਾ ਹੈ, ਤੇ ਉਹਨਾਂ ਨੇ ਜਵਾਬ ਦੇ ਦਿੱਤਾ, ਕਹਿਣ ਲੱਗੇ ਕਤ ਨਹੀਂ ਠੌਰ। ਠੌਰ ਦਾ ਮਤਲਬ ਹੁੰਦਾ ਟਿਕਾਣਾ, ਕੀ ਦੱਸਾਂ ਪਤਾ ਹੀ ਨਹੀਂ ਲੱਗਦਾ ਨਾਮ ਕਿਹੜੇ ਥਾਂ ਤੇ ਵਸਦਾ, ਅੰਦਰ ਤੁਰਿਆ ਫਿਰਦਾ ਸਾਰੇ ਸਰੀਰ ਵਿੱਚ ਨਿਵਾਸ ਪਿਆ ਕਰਦਾ। ਕਤ ਨਹੀਂ ਠੌਰ ਮੂਲ ਕਤ ਲਾਵੋ, ਖੋਜਤ ਤਨ ਮੈਂ ਠੌਰ ਨਾ ਪਾਵੋ। ਸਰੀਰ ਦੇ ਵਿੱਚ ਮੈਨੂੰ ਉਹ ਥਾਂ ਨਹੀਂ ਲੱਭਦੀ ਜਿਹਦੇ ਬਾਰੇ ਮੈਂ ਦੱਸ ਦਿਆਂ ਵੀ ਨਾਮ ਇੱਥੇ ਪਿਆ ਵਸਦਾ ਹੈ, ਉਹਦੀ ਦਰਦ ਕਿੱਥੇ ਪਈ ਹੁੰਦੀ ਹੈ ਇਹਦੇ ਬਾਰੇ ਸਮਝ ਨਹੀਂ ਆ ਰਹੀ। ਕਤ ਨਹੀਂ ਠੌਰ ਮੂਲ ਕਤ ਲਾਵੋ, ਖੋਜਤ ਤਨ ਮੈਂ ਠੌਰ ਨਾ ਪਾਵੋ। ਤੇ ਫਿਰ ਕਹਿਣ ਲੱਗੇ ਲਾਗੀ ਹੋਏ ਸੋ ਜਾਣੈ ਪੀਰ, ਜਿਹਨੂੰ ਸੱਟ ਲੱਗੇ ਪੀੜ ਦਾ ਪਤਾ ਉਸੇ ਨੂੰ ਹੁੰਦਾ, ਦੂਸਰਾ ਨਹੀਂ ਜਾਣ ਸਕਦਾ। ਬੱਚੇ ਤੇ ਮਾਂ ਦਾ ਕਿੰਨਾ ਡੂੰਘਾ ਸੰਬੰਧ ਹੈ, ਬੱਚੇ ਦੇ ਮਾਂ ਦੇ ਪ੍ਰਾਣ ਬੱਚੇ ਵਿੱਚ ਵਹਿੰਦੇ ਨੇ, ਉਹਦੀ ਜਿੰਦ ਆਪਣੇ ਬੱਚੇ ਵਿੱਚ ਹੁੰਦੀ ਏ। ਪਰ ਤੁਸੀਂ ਕਦੀ ਵੇਖਣਾ ਇੱਕ ਛੋਟਾ ਜਿਹਾ ਬੱਚਾ ਕਿਤੇ ਉਹਦੇ ਸਰੀਰ ਦੇ ਵਿੱਚ ਦਰਦ ਹੋ ਜਾਏ ਉਹ ਤੜਫੀ ਜਾਏ ਕੋਲ, ਮਾਂ ਦਾ ਕਿੰਨਾ ਪਿਆਰ ਏ। ਪਰ ਮਾਂ ਉਹਦੇ ਦਰਦ ਨੂੰ ਉਹਦੇ ਰੋਣ ਨੂੰ ਜ਼ਰੂਰ ਦੇਖੇਗੀ ਪਰ ਉਹਦੇ ਦਰਦ ਨੂੰ ਮਹਿਸੂਸ ਨਹੀਂ ਕਰ ਸਕਦੀ। ਦਰਦ ਬੱਚੇ ਨੂੰ ਤੇ ਬੱਚਾ ਹੀ ਮਹਿਸੂਸ ਕਰ ਸਕਦਾ ਹੈ, ਉਹ ਮਾਂ ਤੱਕ ਨਹੀਂ ਜਾ ਸਕਦੀ। ਲਾਗੀ ਹੋਏ ਸੋ ਜਾਣੈ ਪੀਰ, ਪੀਰ ਦਾ ਅਰਥ ਹੈ ਪੀੜ, ਜਿਹਨੂੰ ਲੱਗੀ ਹੋਵੇ ਪੀੜ ਉਸੇ ਨੂੰ ਪਤਾ ਕਿਵੇਂ ਦੀ ਹੁੰਦੀ ਹੈ, ਦਰਦ ਕਿਵੇਂ ਦਾ ਹੈ। लागी होए सो जाने पीर राम भगत अनियाले तीर उदे तीर बड़े तिखे ने नाम दे ते सतगुरां ने ते नाम नू बड़ा तिखा तीर दस्या क्योंकि हंकार वैसे थोड़ी मरेगा। कबीर जी दे दो तीन सलोक मैं तुहाडे नाल सांझे करां जिहदे विच उहनां ने नाम की व्याख्या कई रूपां विच कीती है। उत्थे शब्द नू एक बाण दे नाल तुलना दिती गई एक तीर दे नाल तुलना दिती गई। गुरु अर्जन देव जी ने एक थां ते कहा कि तीखण बाण चलाए नाम प्रभ त्याई जाए तिखे तिखे तीर चला नाम दे ताकि तेरे अंदरों ये पांच विकारां दे जेड़े तेरे दुश्मन ने वह दौड़ जान वह जख्मी हो जान भज जान पर तिखे चलाउणा कि ते मुड़े हुए तीर ना होण बड़े तिखे तीर होण। आ तीर तां असीं कई बारी चला ही चुके हैं ना नाम जप चुके हैं बड़ी बारी पर वह करदा कुछ नहीं जीवन में चेंज नहीं लिया रहा फर्क नहीं पा रहा। वो की कारण गुरु साहब ने क्या तीखण बाण चलाए नाम नू तिखा करके चला इहदी नोक बड़ी तिखी होनी चाहिए। तिखी का मतलब तेरे विच शौक बड़ा डूंगा होना चाहिए एवें सुस्त जै जीवन नाल नाम ना जपी और तीर ते तीर चलना चाहिए तीर दे उत्ते तीर चलता जाना चाहिए उहदे विच गैब नहीं पैना चाहिए वह लगातार मार करता जाना चाहिए। इसलिए साहब ने कहा कि कबीर सतगुर सूर में बाया बाण जो एक लागत ही भुए गिर परिया परा कलेजे शेक। गुरु ने नाम दा तीर मारिया जीवन विन्या गया नाम हिरदे दे विच परोया गया। बाणी विच नाम नू परोण दी गल करोगे नाम नू हार बनाउण दी गल करांगे बाणी दे अंदर फिर जदों नाम अंदर वसया फिर की बनिया तीन गल्लां कबीर जी ने कहियां तीन चीजां जीवन विच आ गईयां एक ते जीवन गुंगा हो गया एक जीवन बहरा हो गया बोला हो गया। ध्यान देना इन्हां शब्दां वल क्योंकि नाम दे सिटे की निकलदे ने इह वी तां सानूं पता होना चाहीदा नाम दे कुछ रिजल्ट ने समझ आवे कि कुछ कर रहा है कि नहीं कर रहा उहदे कुछ रिजल्ट आउणगे। कबीर गुंगा हुआ बावरा ये तीन चीजा कही बावरा का अर्थ ने थोड़ा जा मस्त दुनिया वालों थोड़ा जा बेखुद बेपरवाह ये तीन निशानियां ने नामी मनुख दियां जिदे मन विच शब्द अंदर चोट कर जाएगा अंदर वस जाएगा नाम उदे विच ए चेंज आना चाहिए फर्क होना चाहिए। ये निशानियां ने कि उहदे जीवन दे अंदर नाम गया है कि नहीं गया कि नाम केवल उहदी परिक्रमा ही कर रहा है ये भी हो सकता है नाम साडी परिक्रमा करदा रहे संसार साडे मन विच रहे। मैं कल भी शायद बेनती कीती सी गुरु साहब ने संसार नू ते नाम नू शिव नू ते शक्ति नू इकट्ठा कीता है। गुरु अमरदास जी कहिंदे शिव सकत आप उपाय कै करता आपे हुक्म वरताए। शिव का अर्थ है परमात्मा का नाम ते शक्त का अर्थ है माया दुवां नू इकट्ठिया करके ही मनुखी शरीर बनया। माया ते परमात्मा नूर ते मिट्टी का एक मेल जोल है साडा शरीर। पर साहब ने एक तरीका दसिया कहन लगे तेरे मन दे अंदर नाम होना चाहिदा है ते तेरे मन की परिक्रमा संसार करी जाए बाहरले पासे संसार होवे ते अंदरले पासे नाम होवे किते भुलेखा ना लग जाए किते अंदर संसार हो जाए बाहरले पासे नाम रहिंदा रहे फिर वह नाम कुछ नहीं करेगा काम ओ चीज करेगी जिहड़ी अंदर वसी हुई है। इसलिए तीन घटनावां नामी पुरश दे जीवन विच वापरनगियां भावे थोड़ी मकदार विच भावे ज्यादा मकदार विच ओ केड़ियां केड़ियां गुंगा हुआ उहदी बोलचाल घट जाएगी उहदी गुफ्तगू घट जाएगी। वैसे तां सियाणियां ने नौ निशानियां दसियां नामी मनुख दियां नौ तरह दियां निशानियां ओ सज्जन कहिंदा है आशिकारा नौ निशानी ऐ पिसर रंग जरद जरद दा अर्थ है पीला रंग उहदा रंग पीला पै जांदा है क्यों खाना पीना याद नहीं रहिंदा नाम विच इन्नी रुचि बन जांदी है इन्ना उस काम दे विच लीन रहना शुरू कर देंदा है रंग जरद आहे शरद उहदे सवास ठंडे हो जांदे ने। आहे दा अर्थ है श्वास
ਰੰਗ ਜਰਦ ਆਹੇ ਸ਼ਰਦ ਚਸ਼ਮ ਤਰ, ਉਹਦੀਆਂ ਅੱਖਾਂ ਡੁੱਲਦੀਆਂ ਨਹੀਂ ਪਰ ਸੁੱਕਦੀਆਂ ਵੀ ਨਹੀਂ, ਵਿਚਾਲੇ ਰਹਿੰਦਾ ਹੈ। ਭਾਈ ਵੀਰ ਸਿੰਘ ਜੀ ਨੇ ਇਹਨੂੰ ਲਿਖਿਆ, ਉਬਲਣ ਬੁੱਝਣ ਦੋਵੇਂ ਨਹੀਂ ਕਰਨੇ, ਇੱਕ ਇਸ ਤਰ੍ਹਾਂ ਦਾ ਕੋਲਾ ਜਿਹੜਾ ਬੁੱਝੇ ਵੀ ਨਾ ਤੇ ਜਿਹਦੇ ਵਿੱਚੋਂ ਲਾਟਾਂ ਵੀ ਨਾ ਨਿਕਲਣ, ਲੋਕਾਂ ਨੂੰ ਸਮਝ ਵੀ ਨਾ ਆਵੇ ਕੌਣ ਏ ਪਰ ਅੰਦਰ ਜਗਦਾ ਵੀ ਰਹੇ। ਭਗਤ ਦੀ ਨਿਸ਼ਾਨੀ ਕੀ ਹੈ? ਉਹ ਬਾਹਰ ਪ੍ਰਗਟ ਨਹੀਂ ਹੋਣ ਦਏਗਾ, ਇਹ ਉਸਦੀ ਬੜੀ ਜ਼ਰੂਰਤ ਹੈ ਕਿ ਉਹ ਆਪਣੇ ਆਪ ਨੂੰ ਕਵਰੇਜ ਕਰਕੇ ਰੱਖੇ, ਇਸ ਤਰ੍ਹਾਂ ਨਾਲ ਜੀਵੇ ਕਿ ਉਹ ਇੱਕ ਆਮ ਮਨੁੱਖ ਲੱਗੇ, ਨਹੀਂ ਤਾਂ ਸੰਸਾਰ ਵਿੱਚ ਖਿਲਰ ਜਾਏਗਾ ਉਹਦਾ ਸਭ ਕੁਝ। ਇਸ ਲਈ ਨਾਲੋਂ ਨਾਲ ਜਾਂਦਾ ਜਾਏਗਾ ਜੇ ਉਹ ਪ੍ਰਗਟ ਹੋ ਗਿਆ। ਇਸ ਲਈ ਭਾਈ ਸਾਹਿਬ ਨੇ ਬੜਾ ਪਿਆਰਾ ਤਰੀਕਾ ਦੱਸਿਆ, ਕਹਿਣ ਲੱਗੇ ਜੀਵਨ ਇੱਕ ਇਸ ਤਰ੍ਹਾਂ ਦਾ ਕੋਲਾ ਹੋਵੇ ਜਿਹੜਾ ਉਬਲਣ ਬੁੱਝਣ ਦੋਵੇਂ ਨਹੀਂ ਕਰਨੇ, ਨਾ ਤੇ ਬੁੱਝਣ ਦੇਣਾ ਤੇ ਨਾ ਇਹਨੂੰ ਬਾਹਰ ਜਾਣ ਦੇਣਾ। ਇਸ ਲਈ ਉਹਨੇ ਕਿਹਾ ਆਹੇ ਸ਼ਰਦ ਰੰਗ ਜਰਦ, ਇਹ ਤਿੰਨ ਨਿਸ਼ਾਨੀਆਂ, ਤੇ ਅਗਲੇ ਬਚਨ ਕਹਿ ਕੰਮ ਗੁਪਤ ਨੂੰ, ਉਹਦੀ ਬੋਲਚਾਲ ਘੱਟ ਜਾਏਗੀ। ਜਿਹਨੂੰ ਕਬੀਰ ਜੀ ਕਹਿ ਰਹੇ ਨੇ ਗੁੰਗਾ ਹੋਵਾ, ਬੋਲੇਗਾ ਜ਼ਰੂਰ ਪਰ ਬੜੀ ਮੁਸ਼ਕਲ ਨਾਲ, ਕੰਮ ਵਾਸਤੇ ਸਿਰਫ ਬੋਲਣਾ ਉਹਦੀ ਮਜਬੂਰੀ ਬਣ ਜਾਏਗੀ, ਉਹ ਦਿਨ ਰਾਤ ਬੋਲੇਗਾ ਨਹੀਂ। ਬੜੇ ਸੱਜਣ ਕਹਿੰਦੇ ਨੇ ਵੈਸੇ ਅਸਾਂ ਤੇ ਕੀ ਜਵਾਬ ਦੇਣਾ ਹੈ, ਤੇ ਨਾਮ ਜਪਣ ਵਾਲੇ ਜਾਂ ਇਹਦੀ ਬਹੁਤ ਜ਼ਿਆਦਾ ਸਟੱਡੀ ਕਰਨ ਵਾਲੇ ਜਵਾਬ ਦੇ ਸਕਦੇ ਨੇ ਕਿ ਮਨ ਨਹੀਂ ਟਿਕਦਾ ਨਾਮ ਜਪਣ ਲੱਗਿਆਂ। ਕਦੀ 24 ਘੰਟਿਆਂ ਦੇ ਵਿੱਚ ਵੇਖਣਾ ਆਪਾਂ ਬੋਲਦੇ ਕਿੰਨਾ ਕੁ ਆ, ਲਗਾਤਾਰ ਕਿੰਨਾ ਬੋਲ ਰਹੇ ਹਾਂ, ਉਸ ਬੋਲਣ ਵਿੱਚ ਕਿੰਨੀ ਐਨਰਜੀ ਵਿਅਸਤ ਹੁੰਦੀ ਜਾ ਰਹੀ ਹੈ ਅੰਦਰ। ਜਿਹੜੀ ਜਿਸ ਚੀਜ਼ ਨੇ ਨਾਮ ਨੂੰ ਅੰਦਰ ਕੰਟਰੋਲ ਕਰਨਾ ਸੀ, ਅੰਦਰ ਥਾਂ ਬਣਨੀ ਸੀ, ਉਹ ਕਿੰਨੀ ਬੇਕਾਰ ਵਿੱਚ ਚਲੀ ਗਈ ਬਾਹਰ। ਇਸ ਲਈ ਇਹ ਕੰਮ ਗੁਪਤ ਨੂੰ ਗੁਰੂ ਅਮਰਦਾਸ ਜੀ ਨੇ ਇਹ ਜਿੱਥੇ ਇਹ ਦਵਾਈ ਹੈ ਨਾਮ, ਭਾਈ ਸਾਹਿਬ ਨੇ ਹੁਣੇ ਇਹ ਇੱਕ ਸੱਚ ਦੱਸਿਆ ਜਿਹੜਾ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਬਿਮਾਰੀ ਹਟੀ ਨਾਮ ਦੇ ਨਾਲ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਭਾਵੇਂ ਬਹੁਤ ਪੜਿਆ ਲਿਖਿਆ ਨੇ ਇਹ ਜੋ ਆਪਣੇ ਵੱਲੋਂ ਤਾਕਤ ਲਾਈ ਹੈ ਵੀ ਇਹ ਥੋੜੀ ਹੋ ਸਕਦਾ ਨਾਮ ਨਾਲ ਸਰੀਰ ਦੀਆਂ ਬਿਮਾਰੀਆਂ ਹਟਦੀਆਂ ਨੇ, ਤੇ ਫਿਰ ਗੁਰਬਾਣੀ ਦੇ ਅਰਥ ਕੀ ਹੋਣਗੇ? ਗੁਰਬਾਣੀ ਕਹਿ ਰਹੀ ਏ ਕਿ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ, ਦੋਵਾਂ ਚੀਜ਼ਾਂ ਤੇ ਨਾਮ ਅਸਰ ਕਰਦਾ। ਇਸ ਲਈ ਇਹ ਨਾਮ ਗੁੰਗਾ ਹੋਵਾ, ਗੁਰੂ ਅਮਰਦਾਸ ਜੀ ਨੇ ਫਿਰ ਇਹਦੇ ਪਰਹੇਜ਼ ਦੱਸੇ, ਭਗਤਾਂ ਕੀ ਚਾਲ ਨਿਰਾਲੀ, ਜੇ ਭਗਤ ਬਣਨਾ ਹੈ ਤਾਂ ਉਹਦੇ ਫਿਰ ਜੀਵਨ ਦੇ ਕੁਝ ਨਿਯਮ ਵੀ ਹੋਣਗੇ, ਉਹ ਤਰੀਕੇ ਵੀ ਹੋਣਗੇ, ਉਸ ਤਰ੍ਹਾਂ ਜਿਉਣਾ ਪਏਗਾ। ਇਹ ਤਾਂ ਨਹੀਂ ਕਿ ਆਪਾਂ ਬਿਲਕੁਲ ਆਪਣੇ ਜੀਵਨ ਦੀ ਚਾਲ ਨੂੰ ਤਬਦੀਲ ਵੀ ਨਾ ਕਰੀਏ ਤੇ ਭਗਤੀ ਦੇ ਸਕੂਲ ਵਿੱਚ ਦਾਖਲਾ ਵੀ ਹੋ ਜਾਏ, ਦੋਵੇਂ ਇਕੱਠੇ ਕਿਵੇਂ ਹੋ ਸਕਦੇ ਨੇ? ਭਗਤਾਂ ਕੀ ਚਾਲ ਨਿਰਾਲੀ, ਕੁਝ ਨਾ ਕੁਝ ਤਾਂ ਵੱਖਰਾ ਹੋਵੇਗਾ ਜ਼ਰੂਰ, ਜੀਵਨ ਤਬਦੀਲ ਹੋ ਜਾਏਗਾ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ ਲੱਭ ਲੋਭ। ਇਹ ਪਹਿਲਾ ਲੱਭ ਬੱਬੇ ਨਾਲ, ਲੱਭ ਦਾ ਅਰਥ ਹੈ ਖਾਣ ਦਾ ਲੋਭ, ਪਹਿਲਾਂ ਤੇ ਖਾਣ ਦਾ ਲੋਭ, ਇਹਦੇ ਉੱਤੇ ਕੰਟਰੋਲ ਹੋਵੇ। ਇਹ ਜਿੱਥੇ ਵੀ ਗੁਰਬਾਣੀ ਵਿੱਚ ਲੱਭ ਬੱਬੇ ਨਾਲ ਆਏਗਾ ਉਹਦੇ ਅਰਥ ਹੋਣਗੇ ਖਾਣ ਪੀਣ ਦਾ ਲੋਭ ਰੱਖਣਾ। ਲੋਭ ਇਹ ਦੂਸਰਾ ਲੋਭ, ਪਦਾਰਥਾਂ ਨੂੰ ਪ੍ਰਾਪਤ ਕਰਨ ਦਾ ਲੋਭ ਰੱਖਣਾ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਤੇ ਅੱਗੇ ਇੱਕ ਜ਼ਰੂਰੀ ਕੰਮ ਕਿਹਾ, ਬਹੁਤ ਨਾ ਹੀ ਬੋਲਣਾ, ਜ਼ਿਆਦਾ ਬੋਲਣਾ ਨਹੀਂ, ਇਹ ਸਭ ਤੋਂ ਜ਼ਿਆਦਾ ਐਨਰਜੀ ਵੇਸਟ ਕਰਦਾ ਜ਼ਿਆਦਾ ਬੋਲਣਾ। ਖੰਨੇ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜੀ ਨੇ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਇਹ ਤਾਂ ਆਪਣੇ ਆਪ ਹੀ ਹੁੰਦਾ ਜਾਏਗਾ। ਇਸ ਲਈ ਕੰਮ ਗੁਪਤ ਨੂੰ ਬੋਲ ਚਾਲ ਇਹ ਬਹੁਤ ਵੱਡਾ ਪਰਹੇਜ਼ ਦੱਸਿਆ ਗੁਰਮਤ ਨੇ। ਤੁਸੀਂ ਲੋੜ ਲਈ ਲੋੜ ਤੋਂ ਵੱਧ ਬੋਲ ਰਹੇ ਹੋ, ਆਸ ਨਾ ਕਰਨੀ ਮਨ ਟਿਕ ਜਾਏਗਾ, ਕਦੀ ਨਹੀਂ ਹੋ ਸਕਦਾ, ਟਿਕਣ ਦੇ ਕੋਈ ਆਸਾਰ ਨਹੀਂ, ਕੋਈ ਤਰੀਕੇ ਨਹੀਂ। ਕਬੀਰ ਜੀ ਨੇ ਕਿਹਾ ਗੁੰਗਾ ਹੋਵਾ, ਵੈਸੇ ਤਾਂ ਗੁਰੂ ਨਾਨਕ ਦੇ ਘਰ ਵਿੱਚ ਇੱਕ ਬੜੀ ਪਿਆਰੀ ਘਟਨਾ ਮੇਰੇ ਸਾਹਮਣੇ ਆਈ, ਮੈਂ ਤੁਹਾਡੇ ਨਾਲ ਸਾਂਝੀ ਕਰਦਿਆਂ। ਇੱਥੇ ਅਸਲ ਵਿੱਚ ਗਿਆਨ ਹੀ ਉਹਨਾਂ ਨੂੰ ਹੁੰਦਾ ਹੈ ਜਿਹੜੇ ਗੁੰਗੇ ਵੀ ਹੁੰਦੇ ਨੇ ਤੇ ਜਿਹੜੇ ਬੋਲੇ ਵੀ ਹੁੰਦੇ ਨੇ। ਗੁਰੂ ਨਾਨਕ ਦੇ ਘਰ ਦਾ ਗਿਆਨ ਹੀ ਉਹਨਾਂ ਕੋਲ ਹੈ। ਇਹ ਤਾਂ ਥੋੜੇ ਜਿਹੇ ਸਾਲਾਂ ਦਾ ਸਾਨੂੰ ਭੁਲੇਖਾ ਪੈ ਗਿਆ ਵੀ ਅਸੀਂ 2-3 ਸਾਲ ਕੋਰਸ ਕਰਕੇ ਗਿਆਨ ਪ੍ਰਾਪਤ ਕਰ ਲਾਂਗੇ ਗੁਰੂ ਗ੍ਰੰਥ ਸਾਹਿਬ ਜੀ ਦਾ। ਅਸੀਂ ਭਾਈ ਮੀਂਹ ਨੂੰ ਨਹੀਂ ਪੜਿਆ ਸ਼ਾਇਦ, ਜਿਹਨੇ ਗੁਰੂ ਅਮਰਦਾਸ ਜੀ ਦੀਆਂ ਸੰਗਤਾਂ ਵਾਸਤੇ ਪਾਣੀ ਢੋਇਆ ਆਪਣੇ ਸਿਰ ਤੇ, ਸੇਵਾ ਕੀਤੀ, ਉਹਨਾਂ ਨੇ ਪ੍ਰਚਾਰ ਕੀਤਾ ਸਿੱਖੀ ਦਾ ਦੂਰ ਦੂਰ ਤੱਕ। ਔਰ ਜਿਸ ਬੰਦੇ ਨੂੰ ਇੱਕ ਵਾਰੀ ਚਾਰ ਲਫ਼ਜ਼ ਕਹਿ ਦਿੱਤੇ, ਮਜਾਲ ਏ ਉਹਦੇ ਅੰਦਰੋਂ ਲਫ਼ਜ਼ ਨਿਕਲ ਗਿਆ ਪਰਤ ਕੇ, ਉਹ ਭਾਵੇਂ ਕਿੱਥੇ ਚਲਾ ਜਾਏ। ਇਹ ਕੌਣ ਲੋਕ ਸਨ? ਥੋੜੇ ਸਾਲਾਂ ਦੇ ਅਸੀਂ ਭੁਲੇਖੇ ਦੇ ਸ਼ਿਕਾਰ ਬਣ ਗਏ ਹਾਂ ਵੀ ਸ਼ਾਇਦ ਅਸੀਂ ਕੁਝ ਕੁਐਸਚਨ ਆਂਸਰ ਯਾਦ ਕਰਕੇ ਉਹ ਆਂਸਰ ਦਿਆਂਗੇ ਤੇ ਇਹ ਗਿਆਨ ਹੈ, ਭੁੱਲ ਗਏ ਸੀ ਇਸ ਚੀਜ਼ ਨੂੰ। ਇਹ ਠੀਕ ਏ, ਅੱਜ ਦੇ ਯੁੱਗ ਦੇ ਵਿੱਚ ਅਖਰੀ ਗਿਆਨ ਬੜਾ ਤੇਜ਼ ਚਾਹੀਦਾ ਬੰਦੇ ਕੋਲ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਇਹ ਗਿਆਨ ਅੱਖਰਾਂ ਦਾ ਮੁਥਾਜ ਨਹੀਂ। ਗੁਰੂ ਅਮਰਦਾਸ ਜੀ ਨੂੰ ਪੁੱਛੀਏ ਜਿਨ੍ਹਾਂ ਨੇ ਗਿਆਨ ਦਿੱਤਾ, ਮਹਾਰਾਜ ਤੁਸੀਂ ਕਿੱਥੇ ਪੜ੍ਹੇ ਹੋ? ਉਹ ਤਾਂ ਨਹੀਂ ਬੋਲਦੇ, ਉਹਨਾਂ ਦਾ ਜੀਵਨ ਬੋਲਦਾ। ਭੱਟ ਕਹਿੰਦੇ ਨੇ ਤੈ ਪੜ੍ਹਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ ਇੱਕ ਇੱਕ। ਇਹ ਸਾਰਾ ਕੁਝ ਇੱਕ ਇੱਕ ਕਹੀ ਜਾਂਦੇ ਨੇ ਇੱਕ ਨਾਲ ਜੁੜ ਕੇ। ਨੈਣ ਬੈਣ ਮੋ ਇੱਕ ਇੱਕ ਦੋਏ ਥਾਂ ਨਾ ਜਾਣਿਓ, ਇਹ ਪੜਿਆ ਗੁਰੂ ਅਮਰਦਾਸ ਜੀ ਨੇ। ਸੁਪਨ ਇੱਕ, ਪ੍ਰਤੱਖ ਇੱਕ, ਇਕਸ ਮੈਂ ਲੀਨੋ, ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਾ ਖੇਣੋ। ਬੜੇ ਪਿਆਰੇ ਅਰਥ ਕੀਤੇ ਇਹਦੇ ਵਿਦਵਾਨਾਂ ਨੇ। ਉਹ ਕਹਿੰਦੇ ਨੇ ਦੁਨੀਆਂ ਦੇ ਬੱਚੇ 10 ਸਾਲ 5 ਸਾਲ 8 ਸਾਲ ਦੀ ਉਮਰ ਵਿੱਚ ਪੜ੍ਹਨੇ ਪੈਂਦੇ ਨੇ, ਪਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿਹੜਾ ਤੁਸੀਂ ਗਿਆਨ ਦਿੱਤਾ ਨਾ ਨਾਮ ਦਾ, ਤੁਸੀਂ 60-65 ਸਾਲ ਦੀ ਉਮਰ ਵਿੱਚ ਪੜ੍ਹਨੇ ਪਏ ਗੁਰਮਤ ਨੂੰ ਪੜ੍ਹਨ ਵਾਸਤੇ। ਇਹ ਕਿਵੇਂ ਦਾ ਸਕੂਲ ਹੈ? ਤੀਸ ਇੱਕ 31 ਅਰ ਪੰਜ ਸਿੱਧ 36 35 36 ਤੇ 35 71 71 ਸਾਲਾਂ ਵਿੱਚ ਤੁਹਾਨੂੰ ਗਿਆਨ ਹੋਇਆ ਗੁਰੂ ਨਾਨਕ ਸਾਹਿਬ ਦੇ ਘਰ ਦਾ। 31 ਅਰ 5 ਸਿੱਧ 35 ਨਾ ਖੇਣੋ, ਇੱਕੋ ਜੇ ਲਾਖ ਲੱਖੋ ਅਲੱਖ ਹੈ, ਇੱਕ ਇੱਕ ਕਰ ਵਰਨਿਓ। ਗੁਰੂ ਅਮਰਦਾਸ ਨਿਜ ਭਗਤ ਹੈ, ਤੂੰ ਇੱਕ ਲੋੜ ਹੈ ਇੱਕ ਮੰਨਿਓ। ਉਹਨਾਂ ਇੱਕ ਤੋਂ ਸ਼ੁਰੂ ਕੀਤੀ ਗੱਲ, ਇਹ ਪੜ੍ਹਾਈ ਹੀ ਇੱਕ ਦੀ ਹੈ। ਇਸ ਕਰਕੇ ਇਹ ਪੜ੍ਹਨ ਦਾ ਇੰਨਾ ਵਿਸ਼ਾ ਨਹੀਂ ਵੱਡਾ, ਕਰਨ ਦਾ ਵਿਸ਼ਾ ਹੈ। ਨਾਮ ਜਿਹੜਾ ਹੈ, ਧਰਮ ਜਿਹੜਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖੀ ਜਿਹੜੀ, ਕੋਈ ਵਿਅਕਤੀ ਸਾਰਿਆਂ ਨੂੰ ਸਾਰੀਆਂ ਸਾਖੀਆਂ ਯਾਦ ਕਰਾ ਦੇ, ਸਾਰੇ ਸ਼ਬਦਾਂ ਦੇ ਅਰਥ ਕਰਾ ਦੇ, ਮੇਰੀ ਸਮਝ ਵਿੱਚ ਨਹੀਂ ਆਉਂਦਾ ਵੀ ਸਿੱਖੀ ਹਿਰਦੇ ਵਿੱਚ ਟਿਕ ਜਾਏਗੀ। ਹਾਂ, ਉਹਦੇ ਵਿੱਚ ਚਾਉ ਪੈਦਾ ਹੋ ਜਾਏ, ਚੰਗੀ ਗੱਲ ਹੈ, ਮਾੜੀ ਨਹੀਂ। ਪਰ ਸਿੱਖੀ ਦਾ ਮਸਲਾ ਇੱਥੇ ਤਾਂ ਗਿਆਨ ਹੀ ਉਹਨਾਂ ਲੋਕਾਂ ਨੂੰ, ਗੁਰੂ ਹਰਕਿਸ਼ਨ ਸਾਹਿਬ ਛੋਟੀ ਉਮਰ ਵਿੱਚ ਲਖਨੌਰ ਸਾਹਿਬ ਦੇ ਕੋਲ ਨੇ ਅੰਬਾਲੇ ਕੋਲ, ਉੱਥੇ ਇੱਕ ਪੰਡਿਤ ਰਹਿੰਦਾ ਸੀ। ਜਦੋਂ ਨਾਮ ਸੁਣਿਆ, ਹੰਕਾਰ ਸੀ ਕੁਦਰਤੀ ਤੌਰ ਤੇ ਦੁਨੀਆਂ ਦੇ ਵਿੱਚ ਜਿੰਨੀ ਤਰ੍ਹਾਂ ਦੇ ਹੰਕਾਰ ਨੇ, ਉਹਨਾਂ ਸਾਰੇ ਹੰਕਾਰਾਂ ਦੇ ਵਿੱਚੋਂ ਸਭ ਤੋਂ ਵੱਡਾ ਹੰਕਾਰ ਵਿਦਿਆ ਦਾ ਹੈ। ਇਹਦੇ ਕੋਲ ਸੀ, ਇਹਨੂੰ ਕਿਸੇ ਕਿਹਾ ਵੀ ਗੁਰੂ ਹਰਕਿਸ਼ਨ ਸਾਹਿਬ ਆਏ ਨੇ, ਗੀਤਾ ਦਾ ਬੜਾ ਇਹ ਜਾਣਕਾਰ ਸੀ, ਚਲਾ ਗਿਆ। ਇੱਕੋ ਹੀ ਗੱਲ ਕਹੀ ਮੈਂ, ਛੋਟੀ ਗੱਲ ਕਰਕੇ ਅੱਗੇ ਤੁਰਾਂ। ਕਹਿਣ ਲੱਗਾ, ਨਾਮ ਤੁਸੀਂ ਰੱਖਿਆ ਹਰਕ੍ਰਿਸ਼ਨ, ਗੀਤਾ ਆਉਂਦੀ ਹੈ? ਕਿਉਂਕਿ ਕ੍ਰਿਸ਼ਨ ਨੇ ਤੇ ਗੀਤਾ ਉਚਾਰਨ ਕੀਤੀ। ਸਤਿਗੁਰਾਂ ਨੇ ਵੇਖਿਆ ਇਹਨੂੰ ਗਿਆਨ ਇਹਦੇ ਜੀਵਨ ਨੂੰ ਤਬਾਹ ਕਰ ਗਿਆ, ਇਹਦਾ ਉਧਾਰ ਕਰਨਾ ਚਾਹੀਦਾ, ਤਰਕ ਇਹਦੇ ਜੀਵਨ ਨੂੰ ਖਤਮ ਕਰ ਗਿਆ। ਕਿਉਂਕਿ ਤਰਕ ਤੇ ਗਿਆਨ, ਗਿਆਨ ਇੱਕ ਤਰ੍ਹਾਂ ਦੀ ਅੱਗ ਹੈ, ਉਹਦੇ ਤੋਂ ਬਿਨਾਂ ਸਰਦਾ ਨਹੀਂ। ਸਿੱਖ ਕੋਲ ਗਿਆਨ ਹੋਣਾ ਬੜਾ ਜ਼ਰੂਰੀ ਹੈ, ਪਰ ਅੱਗ ਤੋਂ ਥੋੜੀ ਜਿਹੀ ਦੂਰੀ ਬਣੀ ਰਹੇ ਤਾਂ ਅੱਗ ਸੁੱਖ ਦੇਵੇਗੀ। ਜੇ ਅਸੀਂ ਅੱਗ ਨੂੰ ਜਾ ਕੇ ਹੱਥ ਪਾ ਲਿਆ ਤੇ ਸਾੜ ਕੇ ਸੁਆਹ ਵੀ ਕਰ ਦੇਵੇਗੀ। ਵੇਖਿਆ ਗਿਆਨ ਇਹਨੂੰ ਸਾੜੀ ਜਾ ਰਿਹਾ। ਕਹਿਣ ਲੱਗੇ ਪੰਡਿਤ ਜੀ, ਅਸੀਂ ਅਰਥ ਕੀ ਕਰਨੇ ਨੇ? ਤੁਸੀਂ ਕੋਈ ਵਿਅਕਤੀ ਲੈ ਆਵੋ, ਕੋਈ ਆਦਮੀ ਲੈ ਕੇ ਆਓ, ਉਹਨੂੰ ਅਸੀਂ ਕਵਾਂਗੇ, ਉਹ ਅਰਥ ਕਰ ਦੇਗਾ, ਸਾਡੇ ਕੋਲ ਸਮਾਂ ਨਹੀਂ ਹੈ। ਪੰਡਿਤ ਜੀ ਚਲੇ ਗਏ। ਪਿੰਡ ਦਾ ਇੱਕ ਝੋਰ ਸੀ ਜਿਹਨੂੰ ਇਤਿਹਾਸ ਨੇ ਛੱਜੂ ਨਾਮ ਨਾਲ ਪੁਕਾਰਿਆ, ਸਾਰੀ ਉਮਰ ਪਾਣੀ ਢੋਂਦਾ ਰਿਹਾ ਸੀ ਤੇ ਪਾਣੀ ਢੋ ਢੋ ਕੇ ਵਿਚਾਰੇ ਦੇ ਕੰਨ ਵੀ ਬੰਦ ਹੋ ਚੁੱਕੇ ਸਨ, ਸੁਣਦਾ ਨਹੀਂ ਸੀ ਇਹਨੂੰ ਕੁਝ ਤੇ ਜ਼ੁਬਾਨ ਤੋਂ ਵੀ ਗੁੰਗਾ ਸੀ, ਨਾ ਇਹਨੂੰ ਬੋਲਣਾ ਆਉਂਦਾ ਸੀ ਤੇ ਨਾ ਇਹਨੂੰ ਸੁਣਦਾ ਸੀ। ਪੰਡਿਤ ਨੇ ਇਹਨੂੰ ਚੁਣ ਲਿਆ। ਕਹਿਣ ਲੱਗਾ, ਇੱਕ ਮਿੰਟ ਵਾਸਤੇ ਆ, ਆ ਗੁਰੂ ਨੇ ਕਿਹਾ ਮੈਂ ਅਰਥ ਕਰਾ ਦਿਆਂਗਾ, ਚੱਲ 2 ਮਿੰਟ ਵਾਸਤੇ। ਇਹਦੇ ਭਾਗ ਜਾਗ ਪਏ। ਛੱਜੂ ਝੋਰ ਜਿਹਦੀ ਨਾ ਜ਼ੁਬਾਨ ਹੈ ਗੁੰਗਾ ਹੈ, ਨਾ ਉਹਦੇ ਕੰਨ ਨੇ, ਉਹਨੂੰ ਲੈ ਕੇ ਚਲਾ ਗਿਆ। ਤੇ ਸਤਿਗੁਰੂ ਕਹਿੰਦੇ ਨੇ ਆਓ ਪੰਡਿਤ ਜੀ ਇਹਦੇ ਤੋਂ ਅਰਥ ਕਰਾਉਣੇ ਨੇ। ਕਹਿਣ ਲੱਗਾ ਹਾਂ, ਤੇ ਨਾਲੇ ਹੱਸ ਪਿਆ, ਨਾਲੇ ਹਾਸੇ ਵਿੱਚ ਮਖੌਲ ਵਿੱਚ ਚਲਾ ਗਿਆ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀ ਜਿਹੜੀ ਹੱਥ ਵਿੱਚ ਸੋਟੀ ਰੱਖਦੇ ਸਨ ਉਹਦੇ ਸਿਰ ਤੇ ਲਾਈ ਤੇ ਪੰਡਿਤ ਜੀ ਨੂੰ ਕਿਹਾ ਇਹਦੇ ਅਰਥ ਗੀਤਾ ਦੇ ਸਲੋਕ ਪੜ੍ਹ ਕੇ ਸੁਣਾਓ। ਪੰਡਿਤ ਜੀ ਨੇ ਸਲੋਕ ਪੜ੍ਹੇ, ਛੱਜੂ ਨੇ ਅਰਥ ਕਰ ਦਿੱਤੇ। ਹੈਰਾਨ ਹੋ ਗਿਆ ਇਹ ਵਿਅਕਤੀ, ਇਹ ਗੀਤਾ ਦੇ ਅਰਥ ਇਹ ਕਿਵੇਂ ਕਰ ਰਿਹਾ? ਤੇ ਇਸ ਤਰ੍ਹਾਂ ਦੇ ਅਰਥ ਕੀਤੇ ਜਿਹੜੇ ਪਹਿਲਾਂ ਕਿਤਾਬਾਂ ਵਿੱਚ ਨਹੀਂ ਸਨ ਮਿਲੇ। ਇਹ ਵੀ ਉਹ ਹੈਰਾਨ ਹੋ ਗਿਆ, ਕਿਉਂਕਿ ਅਰਥ ਤਾਂ ਉਹ ਵੀ ਜਾਣਦਾ ਸੀ, ਬੜਾ ਪੰਡਿਤ ਸੀ, ਬੜਾ ਵਿਦਵਾਨ ਸੀ। ਉਹਦੀਆਂ ਅੱਖਾਂ ਖੁੱਲ ਗਈਆਂ, ਮੈਂ ਬਹੁਤ ਸਾਰੇ ਟੀਕੇ ਪੜ੍ਹੇ ਨੇ, ਢੇਰ ਲੱਗਾ ਹੋਇਆ ਸੀ, ਸਾਰੇ ਗਿਆਨੀਆਂ ਦੇ ਟੀਕੇ ਰੱਖੇ ਹੋਏ ਨੇ, ਸਾਰਿਆਂ ਦੇ ਤਰਕ ਨਾਲ ਨੇ, ਉਹਨਾਂ ਦੀ ਇੱਕ ਇੱਕ ਦੀ ਉਦਾਹਰਨ ਦਿੱਤੀ ਜਾ ਸਕਦੀ ਹੈ। ਪਰ ਇਸ ਬੰਦੇ ਨੇ ਜਿਹਦੇ ਕੋਲੋਂ ਨਾ ਬੋਲਿਆ ਜਾਂਦਾ ਸੀ ਨਾ ਸੁਣਿਆ ਜਾਂਦਾ ਸੀ, ਅਰਥ ਹੀ ਉਹ ਕਰ ਦਿੱਤੇ ਜਿਹਨੇ ਮੇਰੇ ਵੀ ਸਰੀਰ ਦੇ ਵਿੱਚ ਖੂਨ ਚਲਾ ਦਿੱਤਾ। ਇਹ ਕਿੱਥੋਂ ਆ ਗਿਆ ਗਿਆਨ? ਚਰਨਾਂ ਤੇ ਡਿੱਗ ਪਿਆ, ਕਹਿਣ ਲੱਗਾ ਮਹਾਰਾਜ ਕਮਾਲ ਹੋ ਗਈ, ਨਾ ਇਹ ਤੋਂ ਬੋਲਿਆ ਜਾਂਦਾ ਗੂੰਗਾ ਹੈ, ਨਾ ਇਹਦੇ ਤੋਂ ਸੁਣਿਆ ਜਾਂਦਾ। ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਪੰਡਿਤ ਜੀ ਇਹ ਤਾਂ ਤੁਹਾਨੂੰ ਭੁਲੇਖਾ ਹੈ, ਇਹ ਤਾਂ ਤੁਹਾਡੇ ਮਨ ਵਿੱਚ ਸ਼ੰਕਾ ਹੈ। ਅਸਲ ਵਿੱਚ ਰੱਬ ਦੇ ਘਰ ਦੇ ਅਰਥ ਆਉਂਦੇ ਹੀ ਉਹਨਾਂ ਲੋਕਾਂ ਨੂੰ ਨੇ ਜਿਹੜੇ ਕੰਨਾਂ ਤੋਂ ਬੋਲੇ ਤੇ ਮੂੰਹ ਤੋਂ ਗੂੰਗੇ ਹੁੰਦੇ ਨੇ। ਅਰਥ ਸਹੀ ਕਰ ਹੀ ਹੋ ਸਕਦੇ ਨੇ। ਗੂੰਗੇ ਹੋਣ ਦਾ ਮਤਲਬ ਜਿਹੜੇ ਬੋਲਦੇ ਨਹੀਂ ਜ਼ਿਆਦਾ, ਬੋਲੇ ਹੋਣ ਦਾ ਮਤਲਬ ਜਿਹੜਾ ਜ਼ਿਆਦਾ ਨਿੰਦਿਆ ਕਿਸੇ ਦੀ ਗੱਲਬਾਤ ਨਹੀਂ ਸੁਣਦੇ। ਉਹਨਾਂ ਨੂੰ ਰਾਹ ਮਿਲਦਾ ਹੈ। ਇਸ ਅਰਥ ਦਾ ਕੀ ਹੈ? ਧਰਮ ਦੇ ਅਰਥ ਕੀ ਹੁੰਦੇ ਨੇ? ਬੜੇ ਬੜੇ ਲੋਕਾਂ ਨੇ ਅਰਥ ਕੀਤੇ ਨੇ, ਕੋਈ ਕਮੀ ਨਹੀਂ। ਤੇ ਮੈਂ ਕਈ ਵਾਰੀ ਸੋਚਣਾ ਉਸ ਦਿਨ ਸਿੱਖੀ ਕਿਵੇਂ ਜਿੰਦਾ ਰਹੀ ਜਦੋਂ ਕੋਈ ਵੀ ਅਰਥ ਕਰਨ ਵਾਲੇ ਸਾਡੇ ਕੋਲ ਨਹੀਂ ਸਨ ਬਚੇ, ਜਦੋਂ ਸਿੱਖਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਤੇ ਸਨ, ਸਿੱਖੀ ਉਦੋਂ ਵੀ ਜਿੰਦਾ ਰਹੀ। ਪਰ ਅੱਜ ਪੰਜਾਬ ਦੇ ਪਿੰਡਾਂ ਵਿੱਚ ਸਿੱਖੀ ਜਿੰਦਾ ਕਿਉਂ ਨਹੀਂ ਰਹੀ? ਇਹਦਾ ਕੀ ਕਾਰਨ? ਜਦਕਿ ਅਰਥ ਕਰਨ ਵਾਲਿਆਂ ਦਾ ਕੋਈ ਘਾਟਾ ਨਹੀਂ, ਸਕੂਲਾਂ ਕਾਲਜਾਂ ਦੀ ਵੀ ਕੋਈ ਕਮੀ ਨਹੀਂ, ਫਿਲਾਸਫਰਾਂ ਦੀ ਕੋਈ ਕਮੀ ਨਹੀਂ, ਪਰ ਇਹ ਸਾਰਾ ਕੁਝ ਘਟ ਕਿਉਂ ਗਿਆ? ਇਹਦੇ ਬਾਰੇ ਕੁਝ ਸੋਚਣਾ ਪਏਗਾ, ਕਿਉਂ ਹੋ ਰਿਹਾ ਸਾਰਾ ਕੁਝ? ਇਉਂ ਲੱਗਦਾ ਹੈ ਅਸੀਂ ਗੁਰੂ ਅਮਰਦਾਸ ਜੀ ਦੀ ਪੜ੍ਹਾਈ ਵਾਲਾ ਵਿਸ਼ਾ ਛੱਡ ਦਿੱਤਾ ਹੈ। ਗੁਰੂ ਅਮਰਦਾਸ ਜੀ ਪੜ੍ਹਦੇ ਰਹੇ ਗੁਰੂ ਅੰਗਦ ਦੇਵ ਜੀ ਦੇ ਕੋਲ, ਉਹਨਾਂ ਦੇ ਕੋਲ ਪਾਠਸ਼ਾਲਾ ਦੇ ਵਿੱਚ ਪੜ੍ਹਦੇ ਰਹੇ, ਅੰਮ੍ਰਿਤ ਵੇਲੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਪੜ੍ਹਦੇ ਸਨ, ਸੇਵਾ ਕਰਦੇ ਸਨ। ਤੇ ਫਿਰ ਇਕੱਲੀ ਸੇਵਾ ਨਹੀਂ, ਗੁਰੂ ਅੰਗਦ ਦੇਵ ਜੀ ਦੀ ਸੇਵਾ ਕਰਦੇ ਸਨ 10-11 ਵਜੇ ਤੱਕ। ਤੇ ਫਿਰ ਕਦੀ ਤੁਸੀਂ ਗਏ ਤਾਂ ਦਰਸ਼ਨ ਕਰਨਾ, ਜਿੱਥੇ ਉਹਨਾਂ ਨੂੰ ਠੇਡਾ ਲੱਗਾ ਸੀ ਕਿਲੇ ਨੂੰ, ਉਹਦੇ ਨਾਲ ਇੱਕ ਛੋਟਾ ਜਿਹਾ ਗੁਰਦੁਆਰਾ ਥੜਾ ਸਾਹਿਬ, ਉੱਥੇ ਬਹਿ ਕੇ ਫਿਰ 4-5 ਘੰਟੇ ਚਿੰਤਨ ਕਰਦੇ ਸਨ, ਸਿਮਰਨ ਕਰਦੇ ਸਨ, ਨਾਮ ਜਪਦੇ ਸਨ। ਕਿਸੇ ਨੇ ਪੁੱਛਿਆ ਇੱਥੇ ਕੀ ਕਰਦੇ ਹੋ? ਕਹਿਣ ਲੱਗੇ ਸਕੂਲ ਹੋ ਆਇਆ, ਹੁਣ ਹੋਮਵਰਕ ਕਰ ਰਿਹਾ, ਘਰ ਦਾ ਕੰਮ ਹੈ। ਮੇਰੇ ਗੁਰੂ ਨੇ ਘਰ ਕੰਮ ਕਰਨ ਵਾਸਤੇ ਦਿੱਤਾ ਹੈ, ਸਕੂਲ ਜਾ ਆਇਆ, ਸੇਵਾ ਕਰ ਲਈ ਹੈ, ਤੇ ਮੇਰੇ ਗੁਰੂ ਅੰਗਦ ਦੇਵ ਜੀ ਨੇ ਹੁਣ ਘਰ ਬਹਿ ਕੇ ਕੰਮ ਕਰਨ ਵਾਸਤੇ ਕਿਹਾ, ਇੱਥੇ ਬਹਿ ਕੇ ਮੈਂ ਘਰ ਦਾ ਕੰਮ ਕਰ ਰਿਹਾ, ਯਾਨੀ ਕਿ ਨਾਮ ਜਪ ਰਿਹਾ ਹਾਂ। ਇਹ ਹੈ ਵਿਦਿਆ, ਇਹ ਪੜ੍ਹਾਈ। ਉਹਦੇ ਵਿੱਚੋਂ ਇਹ ਬਾਣੀ ਪ੍ਰਗਟ ਹੋਈ, ਉਹਦੇ ਵਿੱਚੋਂ ਇਹ ਗਿਆਨ ਪ੍ਰਗਟ ਹੋਇਆ। ਇਸ ਲਈ ਗੁੰਗਾ ਹੂਵਾ ਬਾਵਰਾ, ਬਹਿਰਾ ਹੂਵਾ ਕਾਨ, ਪਾਵੋ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਬਾਣ। ਗੁੰਗਾ ਹੋਣ ਦਾ ਮਤਲਬ ਬੋਲਣ ਦੇ ਵਿੱਚ ਤਰਤੀਬ ਆ ਜਾਣੀ, ਜੀਵਨ ਘੜਿਆ ਜਾਣਾ, ਸਰੋਤ ਘੜੀ ਜਾਣੀ। ਇਹ ਸਾਰੀਆਂ ਚੀਜ਼ਾਂ ਸਾਡੀਆਂ ਬੇਤਰਤੀਬ ਨੇ, ਬੇਘੜ ਨੇ, ਇਹਨਾਂ ਦੇ ਵਿੱਚ ਤਰਤੀਬ ਕੋਈ ਨਹੀਂ। ਨਾ ਸਾਡੇ ਬੋਲਣ ਵਿੱਚ ਤਰਤੀਬ ਹੈ, ਨਾ ਸਾਡੇ ਸੁਣਨ ਵਿੱਚ ਤਰਤੀਬ ਹੈ, ਨਾ ਸਾਡੇ ਵੇਖਣ ਦੇ ਵਿੱਚ ਤਰਤੀਬ ਹੈ, ਨਾ ਸਾਡੇ ਤੁਰਨ ਵਿੱਚ ਤਰਤੀਬ ਹੈ। ਇਹ ਸਾਰੀਆਂ ਸਰੀਰ ਦੇ ਚਾਲਾਂ ਨੇ, ਸਿਗਨਲ ਨੇ, ਕਿਉਂਕਿ ਅੰਦਰਲੀ ਚਾਲ ਵਿਗੜੀ ਹੋਈ ਹੈ। ਤੁਸੀਂ ਗੁਰੂ ਅਮਰਦਾਸ ਜੀ ਦੇ ਹੀ ਬਚਨ ਪੜੋਗੇ ਕਿ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ। ਸ਼ਬਦ ਦੇ ਇੱਥੇ ਅਰਥ ਨੇ ਸੁਭਾਅ। ਜਿਨ੍ਹਾਂ ਦੀ ਅੰਦਰੋਂ ਪਕੜ ਸੰਸਾਰ ਨਾਲੋਂ ਟੁੱਟ ਜਾਂਦੀ ਏ, ਉਹਨਾਂ ਦਾ ਸ਼ਬਦ, ਉਹਨਾਂ ਦਾ ਸੁਭਾਅ ਅੰਦਰੋਂ ਘੜਿਆ ਜਾਂਦਾ, ਸਵਾਰਿਆ ਜਾਂਦਾ ਹੈ। ਤੇ ਜਦੋਂ ਸੁਭਾਅ ਸਵਾਰਿਆ ਜਾਂਦਾ, ਸਾਰਾ ਸਰੀਰ ਆਪ ਹੀ ਸਵਾਰਿਆ ਜਾਂਦਾ ਹੈ। ਇਸੇ ਨੂੰ ਬਾਬਾ ਫਰੀਦ ਜੀ ਨੇ ਕਿਹਾ, ਆਪ ਸਵਾਰ ਹੈ ਮੈਂ ਮਿਲਾਂ, अपने आप नूं सवार पहला शरीर ते अपने आप सवारिया जाएगा। आप सवार है मैं मिला है, मैं मिलिया सुख होए, जे तू मेरा होए रहे सब जग तेरा होए। गुंगा हुआ बाहरा, बावरा दा अर्थ है मस्त हो जाना, किसे रस विच लीन हो जाना, किसे आनंद विच डुब जाना। गुंगा हुआ बावरा, बहरा हुआ कान, पावों ते पिंगल भया मारिया सतगुरु बाण। गुरु ने शब्द दा बाण मारिया, अंदर जेड़ा सी नाम नाल जुड़ गया। इसलिए तीखण बाण चलाए नाम प्रभ त्याई है। मैं बेनती करदा अगे चला गया सी, ਇਹ ਤਿੱਖੇ ਤਿੱਖੇ ਤੀਰ ਧਰਮ ਦੇ ਚਲਾਉਣੇ ਚਾਹੀਦੇ, ਨਾ ਕਿ ਮੁੜੇ ਹੋਏ ਤੀਰ। ਤਿੱਖੇ ਦਾ ਮਤਲਬ ਪੂਰੇ ਸਾਵਧਾਨ ਹੋ ਕੇ, ਪੂਰੇ ਤਿਆਰ ਬਰ ਤਿਆਰ ਹੋ ਕੇ, ਪੂਰੀ ਇਕਾਗਰਤਾ ਦੇ ਨਾਲ, ਪੂਰੇ ਸ਼ੌਂਕ ਦੇ ਨਾਲ। ਇਹਨੂੰ ਅਧੂਰਾ ਅਧੂਰਾ ਮਤ ਕਰਨਾ, ਨਹੀਂ ਤੇ ਮਨੁੱਖ ਦੂਸਰਿਆਂ ਵਾਸਤੇ ਵੀ ਬੋਝ ਬਣ ਜਾਏਗਾ। ਅਧੂਰੇ ਰਹਿ ਕੇ ਬੇਮਨ ਦੇ ਨਾਲ, ਅੱਧੇ ਮਨ ਦੇ ਨਾਲ ਕਮਾਇਆ ਹੋਇਆ ਧਰਮ ਆਪਣੇ ਵਾਸਤੇ ਤੇ ਕੁਝ ਨਿਬੇੜਦਾ ਨਹੀਂ, ਸੱਚ ਜਾਣੂ ਇਹ ਦੂਸਰਿਆਂ ਦੇ ਰਸਤੇ ਵਿੱਚ ਵੀ ਰੋੜਾ ਬਣ ਜਾਂਦਾ ਹੈ। ਕਿਉਂਕਿ ਜਦੋਂ ਲੋਕ ਵੇਖਦੇ ਨੇ ਇਹ ਜਪ ਰਿਹਾ ਹੈ, ਬੜਾ ਸੁਸਤ ਹੈ, ਤਾਂ ਦੂਸਰੇ ਵੇਖ ਕੇ ਪ੍ਰਭਾਵਿਤ ਨਹੀਂ ਹੁੰਦੇ, ਉਹਨਾਂ ਦੇ ਮਨ ਵਿੱਚ ਵੀ ਧਰਮ ਦਾ ਚਾਉ ਪੈਦਾ ਨਹੀਂ ਹੁੰਦਾ। ਇਸ ਲਈ ਬੇਨਤੀ ਕਰ ਰਿਹਾ ਸਾਂ, ਸਤਿਗੁਰਾਂ ਨੇ ਅੱਜ ਸਿਫਤ ਸਲਾਹ ਦੀ ਮੰਗ ਕੀਤੀ ਅੱਜ ਦੀ ਪਵਿੱਤਰ ਪੌੜੀ ਦੇ ਵਿੱਚ। ਹੈ ਤਾਂ ਉਹਦੇ ਘਰ ਵਿੱਚ ਸਾਰਾ ਕੁਝ, ਉਹਦੇ ਘਰ ਵਿੱਚ ਹੋਰ ਵੀ ਸਾਰੀਆਂ ਦਾਤਾਂ ਨੇ, ਜਿਨ੍ਹੇ ਜੋ ਕੁਝ ਮੰਗਣਾ ਉਹਨੂੰ ਉਹ ਹੀ ਮਿਲੇਗਾ। ਪਰ ਕੁਝ ਲੋਕ ਜਾਗ ਪਏ, ਉਹਨਾਂ ਨੂੰ ਸਮਝ ਆ ਗਈ ਮੰਗਣ ਵਾਲੀ ਕਿਹੜੀ ਚੀਜ਼ ਹੈ, ਸਭ ਤੋਂ ਵਧੀਆ ਕਿਹੜੀ ਚੀਜ਼ ਹੈ, ਜਿਨ੍ਹਾਂ ਨੂੰ ਕੀਮਤ ਪੈ ਗਈ, ਕਿਉਂਕਿ ਸਾਰੇ ਲੋਕ ਨਹੀਂ ਜਾਣਦੇ। ਇਸ ਲਈ ਨਾਮ ਦੇ ਦੋ ਤਰੀਕੇ ਗੁਰੂ ਅਮਰਦਾਸ ਜੀ ਨੇ ਦੱਸੇ, ਤੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਦੇ ਵਿੱਚ ਨਾਮ ਦੇ ਦੋ ਸਰੂਪ ਬਿਆਨ ਕੀਤੇ ਨੇ। ਮੈਂ ਕਹਿ ਕੇ ਇਸ ਸ਼ਬਦ ਵੱਲ ਆਉਣ ਦਾ ਯਤਨ ਕਰਾਂਗਾ। ਸਤਿਗੁਰੂ ਕਹਿੰਦੇ ਜੇ ਤੂੰ ਨਾਮ ਵੱਲ ਜੁੜਨਾ ਹੈ, ਤੇ ਦੋ ਚੀਜ਼ਾਂ ਵੱਲ ਇਸ਼ਾਰਾ ਕੀਤਾ ਜਪਜੀ ਸਾਹਿਬ ਦੇ ਅੰਦਰ। ਇੱਕ ਤੇ ਸਾਹਿਬ ਨੇ ਸ਼ਬਦ ਵਰਤਿਆ ਨਾਦ, ਦੂਸਰਾ ਸ਼ਬਦ ਹੈ ਵੇਦ। ਨਾਦ ਦਾ ਅਰਥ ਹੈ ਆਵਾਜ਼, ਨਾਦ ਦੇ ਅਰਥ ਨੇ ਸੰਗੀਤ, ਵੇਦ ਦਾ ਅਰਥ ਹੈ ਭਾਸ਼ਾ। ਵੈਸੇ ਵੇਦ ਸ਼ਬਦ ਅਸੀਂ ਸਮਝਨੇ ਆ ਕਿ ਹਿੰਦੂ ਮਤ ਦੇ ਚਾਰ ਵੇਦ ਨੇ, ਅਸੀਂ ਸੋਚਨੇ ਆ ਵੇਦ ਉਹਨਾਂ ਨੂੰ ਕਹਿੰਦੇ ਨੇ, ਪਰ ਨਹੀਂ, ਗੁਰਬਾਣੀ ਵਿੱਚ ਬੜੇ ਥਾਵਾਂ ਤੇ ਵੇਦ ਸ਼ਬਦ ਗਿਆਨ ਵਾਸਤੇ ਵਰਤਿਆ ਗਿਆ ਹੈ। ਜਦੋਂ ਗਿਆਨ ਦੇ ਵਚਨ ਕਿਸੇ ਦੇ ਮੂੰਹ ਵਿੱਚੋਂ ਨਿਕਲਦੇ ਨੇ ਉਹਨੂੰ ਵੇਦ ਕਿਹਾ ਜਾਂਦਾ ਹੈ। ਇਹ ਵੈਦ ਤੋਂ ਅੱਖਰ ਬਣਿਆ, ਵੈਦ ਦਾ ਅਰਥ ਜਾਣਕਾਰ, ਗਿਆਨਵਾਨ। ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਨਾਦ ਵਿੱਚ ਤੇ ਵੇਦ ਵਿੱਚ ਗੁਰੂ ਸਮਾਇਆ ਹੋਇਆ ਹੈ, ਲੁਕਿਆ ਹੋਇਆ ਹੈ, ਬਸ ਉਹਨੂੰ ਲੱਭਣਾ ਹੈ, ਇਹਦੇ ਵਿੱਚੋਂ ਪ੍ਰਗਟ ਕਰਨਾ ਹੈ। ਸਿੱਖੀ ਦੀ ਸਾਧਨਾ, ਮਨੁੱਖ ਦਾ ਜੀਵਨ। ਸਵੇਰ ਦੇ ਬਚਨ ਵਿੱਚ ਗੁਰੂ ਅਮਰਦਾਸ ਜੀ ਨੇ ਕਿਹਾ ਸੀ, ਜੀਵਨ ਇੱਕ ਖੇਡ ਹੈ। ਕਾਹਦੀ ਖੇਡ ਹੈ? ਪਰਮਾਤਮਾ ਨੂੰ ਲੱਭਣ ਦੀ। ਉਹ ਕਿਸੇ ਥਾਂ ਤੇ ਲੁਕ ਗਿਆ ਹੈ ਇਸ ਸੰਸਾਰ ਦੇ ਵਿੱਚ, ਤੇ ਉਹਦੀ ਖੋਜ ਕਰਨੀ, ਉਹਨੂੰ ਲੱਭਣਾ ਹੀ। ਇਹ ਸੰਸਾਰ ਬਣਾਏ ਤਾਂ ਪਰਮਾਤਮਾ ਨੇ, ਇਹ ਖੇਡ ਉਹਨੇ ਤਾਂ ਬਣਾਈ ਕਿ ਅਸੀਂ ਉਹਨੂੰ ਲੱਭ ਸਕੀਏ ਕਿੱਥੇ ਲੁਕਿਆ ਹੋਇਆ। ਤੇ ਸਤਿਗੁਰਾਂ ਨੇ ਇਸ਼ਾਰਾ ਕਰ ਦਿੱਤਾ ਗੁਰਮੁਖ ਨਾਦੰ, ਨਾਦੰ ਦਾ ਅਰਥ ਹੈ ਆਵਾਜ਼, ਸ਼ਬਦ। ਗੁਰਮੁਖ ਵੇਦੰ, ਪਹਿਲਾਂ ਪਰਮਾਤਮਾ ਨਾਦ ਦੇ ਰੂਪ ਵਿੱਚ ਸੀ, ਪਹਿਲਾਂ ਆਵਾਜ਼ ਦੇ ਰੂਪ ਸੀ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਸਰੂਪ ਜਿਹਨੂੰ ਅਸੀਂ ਕਹਿੰਦੇ ਹਾਂ ਜੁਗੋ ਜੁਗ ਅਟਲ। ਇਹ ਸੰਸਾਰ ਸਾਰਾ ਨਾਸ਼ ਹੋ ਜਾਏਗਾ, ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜੁਗੋ ਜੁਗ ਅਟਲ ਰਹੇਗਾ। ਕਿਵੇਂ? ਆਵਾਜ਼ ਦੇ ਰੂਪ ਦੇ ਵਿੱਚ ਇਹ ਗਿਆਨ ਬਣਿਆ ਰਹੇਗਾ ਫਿਰ ਵੀ ਬ੍ਰਹਿਮੰਡ ਦੇ ਅੰਦਰ। ਗੁਰਮੁਖ ਨਾਦੰ, ਪਰ ਨਾਦ ਦੀ ਸਾਰੇ ਲੋਕਾਂ ਨੂੰ ਸਮਝ ਨਹੀਂ ਆ ਸਕਦੀ, ਇਸ ਲਈ ਗੁਰੂ ਨੇ ਕਿਰਪਾ ਕੀਤੀ, ਪਰਮਾਤਮਾ ਨੇ ਰਹਿਮਤ ਕੀਤੀ, ਵਿੱਚ ਸਰੀਰ ਧਾਰਨ ਕੀਤਾ, ਤੇ ਸਰੀਰ ਧਾਰਨ ਕਰਕੇ ਗੁਰੂ ਨਾਨਕ ਸਾਹਿਬ ਨੇ ਨਾਦੰ ਨੂੰ, ਨਾਦ ਨੂੰ, ਆਵਾਜ਼ ਨੂੰ ਵੇਦ ਵਿੱਚ ਟ੍ਰਾਂਸਫਰ ਕਰ ਦਿੱਤਾ, ਤਬਦੀਲ ਕਰ ਦਿੱਤਾ, ਭਾਸ਼ਾ ਵਿੱਚ ਲੈ ਆਂਦਾ, ਅੱਖਰਾਂ ਵਿੱਚ ਲੈ ਆਂਦਾ। ਹੁਣ ਉਹਨਾਂ ਅੱਖਰਾਂ ਦੀ ਵਰਤੋਂ ਕਰਕੇ ਅਸੀਂ ਉਸ ਆਵਾਜ਼ ਤੱਕ ਜਾਣਾ ਹੈ। ਇਹ ਸਫ਼ਰ ਹੈ ਜੀਵਨ ਦਾ। ਨਾਮ ਦੇ ਤੱਤ ਇਹ ਨੇ ਗੁਰਮਤ ਦੇ ਵਿੱਚ। ਦੋ ਤਰ੍ਹਾਂ ਦਾ ਨਾਮ ਹੈ, ਲਿਖਿਆ ਹੋਇਆ ਨਾਮ ਤੇ ਬੋਲਿਆ ਹੋਇਆ ਨਾਮ। ਲਿਖੇ ਹੋਏ ਅੱਖਰਾਂ ਨੂੰ ਵਰਤ ਕੇ ਕਿਉਂਕਿ ਅੱਖਰਾਂ ਦੁਆਰੇ ਜੁੜਿਆ ਜਾ ਸਕਦਾ ਹੈ, ਆਮ ਮਨੁੱਖ ਜਿਹੜਾ ਉਹ ਨਾਮ ਦੁਆਰੇ ਜੁੜ ਸਕਦਾ, ਇਸ ਕਰਕੇ ਅੱਖਰੀ ਨਾਮ ਅੱਖਰੀ ਸਲਾਹ ਅੱਖਰਾਂ ਦੀ ਵਰਤੋਂ ਕਰਕੇ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਕਰੇ, ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸਰ ਨਾ ਹੈ। ਪਰ ਜਿਹਦੇ ਨਾਲ ਅਸੀਂ ਅੱਖਰਾਂ ਦੁਆਰਾ ਜੁੜਨਾ ਹੈ ਉਹ ਅੱਖਰਾਂ ਦੇ ਵਿੱਚ ਆਉਣ ਵਾਲਾ ਨਹੀਂ। ਕਬੀਰ ਜੀ ਇਹਦਾ ਇਸ਼ਾਰਾ ਕਰਦੇ ਨੇ, 52 ਅੱਖਰ ਲੋਕ ਤ੍ਰੈ ਸਭ ਕੁਛ ਇਨ ਹੀ ਮਾਹੇ। ਸਾਰਾ ਸੰਸਾਰ ਅੱਖਰਾਂ ਦੇ ਵਿੱਚ ਬੱਝਿਆ ਹੋਇਆ ਹੈ। ਉਹ ਅੱਖਰ ਖਿਰ ਜਾਏਗੇ, ਇਹ ਅੱਖਰ ਉਨਮੈ ਨਾ ਹੈ, ਸ਼ਬਦ ਉਹਨਾਂ ਤੋਂ ਬਾਹਰਾ ਹੈ, ਵੱਡਾ ਹੈ। ਭਾਸ਼ਾ ਦੀ ਵਰਤੋਂ ਕਰਕੇ, ਲਿਖੀ ਹੋਈ ਬਾਣੀ ਦੀ ਵਰਤੋਂ ਕਰਕੇ, ਵੇਦ ਦੀ ਵਰਤੋਂ ਕਰਕੇ ਬੰਦੇ ਨੇ ਨਾਦ ਤੱਕ ਜਾਣਾ ਹੈ। ਗੁਰੂ ਰਸਤਾ ਹੈ, ਗੁਰੂ ਸਾਧਨਾ ਦਾ ਟਿਕਾਣਾ ਹੈ, ਇਹਦੇ ਰਾਹੀਂ ਅਸੀਂ ਆਵਾਜ਼ ਤੱਕ ਪਹੁੰਚਣਾ। ਇਹ ਸਤਿਗੁਰਾਂ ਨੇ ਨਾਮ ਜਪਣ ਦੀ ਵਿਧੀ ਦੱਸੀ, ਤਰੀਕਾ ਦੱਸਿਆ ਕਿ ਸ਼ਬਦ ਤੱਕ ਚਲੇ ਜਾਈਏ। ਸ਼ਬਦ ਦਾ ਅਰਥ ਲਿਖਿਆ ਹੋਇਆ ਅੱਖਰ ਨਹੀਂ, ਸ਼ਬਦ ਦਾ ਅਰਥ ਹੈ ਜਦੋਂ ਅਸੀਂ ਅੱਖਰ ਨੂੰ ਬੋਲਦੇ ਹਾਂ ਤੇ ਜਿਹੜੀ ਉਹਦੀ ਆਵਾਜ਼ ਬਣਦੀ ਹੈ, ਜਿਹੜੀ ਉਹਦੀ ਸਾਊਂਡ ਬਣਦੀ ਹੈ, ਜਿਹੜੀ ਉਹਦੀ ਧੁਨੀ ਬਣਦੀ ਹੈ। ਇਹਨੂੰ ਸਾਹਿਬ ਨੇ ਕਿਹਾ ਬਾਣੀ ਵਿੱਚ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਉਸ ਧੁਨ ਦੇ ਵਿੱਚ ਧਿਆਨ ਲਾਉਣਾ ਜਿਹੜੀ ਸ਼ਬਦ ਨੂੰ ਬੋਲ ਕੇ ਪੈਦਾ ਕੀਤੀ ਜਾ ਰਹੀ ਹੈ। ਫਿਰ ਸਤਿਗੁਰਾਂ ਨੇ ਤਿੰਨ ਚੀਜ਼ਾਂ ਹੋਰ ਦੱਸੀਆਂ ਇਸ ਪੌੜੀ ਦੇ ਵਿੱਚ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਇਹ ਨਾਮ ਜਪਣ ਦੇ ਤਿੰਨ ਤਰੀਕੇ ਦੱਸੇ, ਉਹਨੂੰ ਗਾ ਤੇ ਜੋ ਕੁਝ ਤੂੰ ਗਾ ਰਿਹਾ ਉਹਨੂੰ ਖੁਦ ਸੁਣ। ਪਰ ਇਹਨਾਂ ਦੋਵਾਂ ਤੱਕ ਸੀਮਤ ਨਾ ਰਹਿ ਜਾਈ, ਇਹਦੇ ਵਿੱਚ ਤੈਨੂੰ ਮਨ ਰੱਖੀਐ ਭਾਉ ਵਿੱਚ ਪ੍ਰੇਮ ਲੈ ਕੇ ਆਉਣਾ ਪਏਗਾ, ਨਹੀਂ ਤੇ ਸਾਰਾ ਕੁਝ ਸੁੱਕਾ ਪੁੱਕਾ ਰਹੇਗਾ। ਜੇ ਤੂੰ ਇਕੱਲਾ ਬੋਲਿਆ ਤੇ ਸੁਣਿਆ, ਇਹ ਨਾਮ ਜ਼ਰੂਰ ਹੋਵੇਗਾ, ਨਾਮ ਜਪਿਆ ਜ਼ਰੂਰ ਜਾਏਗਾ, ਪਰ ਖੁਸ਼ਕ ਹੋ ਜਾਏਗਾ, ਇਹਦੇ ਵਿੱਚ ਰਸ ਨਹੀਂ ਰਹੇਗਾ, ਇਹਦੇ ਵਿੱਚੋਂ ਆਨੰਦ ਨਹੀਂ ਆਏਗਾ। ਤੂੰ ਸ਼ਬਦ ਨੂੰ ਪਿਆਰ ਕਰਨਾ ਹੈ, ਉਹ ਜਿਹੜੀ ਆਵਾਜ਼ ਆ ਰਹੀ ਹੈ। ਇਸ ਲਈ ਗੁਰੂ ਅਮਰਦਾਸ ਜੀ ਇਸੇ ਬਾਣੀ ਵਿੱਚ ਅੱਗੇ ਜਾ ਕੇ ਕਹਿਣਗੇ ਕਿ ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਸ਼ਬਦ ਨੂੰ ਪਿਆਰ ਕਰੋ ਜਿਹੜਾ ਤੁਸੀਂ ਬੋਲ ਰਹੇ ਹੋ। ਅਸੀਂ ਕਵਾਂਗੇ ਸ਼ਬਦ ਨੂੰ ਕਿਵੇਂ ਪਿਆਰ ਕਰੀਏ, ਕਿਉਂਕਿ ਪਿਆਰ ਤੇ ਮਨੁੱਖ ਜਿੰਦਾ ਚੀਜ਼ਾਂ ਨੂੰ ਕਰਦਾ ਹੈ, ਜਿੰਦਾ ਸਰੀਰਾਂ ਨੂੰ ਪਿਆਰ ਕਰਦਾ ਹੈ ਮਨੁੱਖ ਨਹੀਂ। ਕੁਝ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਦੇ ਵਿੱਚ ਚੇਤਨਤਾ ਨਹੀਂ, ਪਰ ਉਹਨਾਂ ਨਾਲ ਵੀ ਸਾਡਾ ਪਿਆਰ ਬਣਿਆ ਰਹਿੰਦਾ ਹੈ। ਕੁਝ ਕੱਪੜੇ ਇਸ ਤਰ੍ਹਾਂ ਦੇ ਨੇ, ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ, ਕੁਝ ਵਸਤਰ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਅਸੀਂ ਪਿਆਰ ਕਰਨੇ ਆ, ਜਿਨ੍ਹਾਂ ਦੇ ਵਿੱਚ ਚੇਤਨਤਾ ਨਹੀਂ। ਸ਼ਬਦ ਤੇ ਫਿਰ ਚੇਤਨ ਹੈ, ਸ਼ਬਦ ਤਾਂ ਫਿਰ ਜਿਉਂਦਾ ਹੈ। ਇਸ ਕਰਕੇ ਸਤਿਗੁਰਾਂ ਨੇ ਕਿਹਾ ਸ਼ਬਦ ਨਾਲ ਪਿਆਰ ਕਰ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਇਹਦੇ ਵਿੱਚ ਪਰਮਾਤਮਾ ਸਮਾਇਆ ਹੋਇਆ, ਤੂੰ ਰਿੜਕ ਕੇ ਇਹਦੇ ਵਿੱਚੋਂ ਕੱਢਣਾ, ਇਹਦੇ ਵਿੱਚੋਂ ਪ੍ਰਗਟ ਕਰਨਾ। ਸ਼ਬਦ ਦੇ ਵਿੱਚ ਉਹਦਾ ਨਿਵਾਸ ਹੈ, ਉਹਦਾ ਪੱਕਾ ਘਰ ਗੁਰੂ ਕਾ ਸ਼ਬਦ ਹੈ। ਜਿਉਂ ਜਿਉਂ ਸ਼ਬਦ ਨੂੰ ਜਪੇਗਾ, ਜਿਉਂ ਜਿਉਂ ਉਹਨੂੰ ਧਿਆਏਗਾ, ਤਿਉਂ ਤਿਉਂ ਉਹਦੇ ਪ੍ਰਗਟ ਹੋਣ ਦੀ ਸੰਭਾਵਨਾ ਹੈ। ਇਸ ਲਈ ਸਾਰੇ ਕਰੀ ਕਰੋ ਕਿਰਪਾਲਤਾ, ਸ਼ਬਦ ਨਾਲ ਜੁੜਨ ਦਾ ਯਤਨ ਕਰੀਏ, ਉੱਚੀ ਆਵਾਜ਼ ਵਿੱਚ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਇਸ ਨੂੰ ਸਤਿਗੁਰਾਂ ਨੇ ਕਿਹਾ ਕਿ ਨਾਨਕ ਨਾਮ ਮਿਲੇ ਤਾਂ ਜੀਵਾਂ। ਨਾਮ ਲੈਣਾ ਮੰਗਣਾ ਇਹ ਜਪਣਾ ਨਹੀਂ। ਦੋ ਚਾਰ ਮਿੰਟਾਂ ਵਿੱਚ ਮੈਂ ਸਮਾਪਤੀ ਕਰਾਂਗਾ। ਇਹਨੂੰ ਨਾਮ ਮੰਗਣ ਦੀ ਗੱਲ ਕੀਤੀ ਗਈ। ਹੋਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ। ਇੱਕ ਸਵਾਲ ਉੱਠਦਾ ਹੈ ਵੀ ਜਦੋਂ ਸਾਡੇ ਕੋਲ ਜ਼ਬਾਨ ਵੀ ਹੈ ਤਾਂ ਫਿਰ ਸਾਨੂੰ ਗੁਰੂ ਅੱਗੇ ਅਰਦਾਸ ਕਰਨ ਦੀ ਕੀ ਲੋੜ ਕਿ ਮੈਨੂੰ ਤੁਸੀਂ ਨਾਮ ਦੀ ਦਾਤ ਦਿਓ। ਨਹੀਂ ਗੁਰੂ ਕੇ ਸਵਾਰਿਓ, ਕੱਲਾ ਜਪਣ ਨਾਲ ਨਾਮ ਜਪਿਆ ਨਹੀਂ ਜਾਂਦਾ। ਉਹਦੇ ਵਿੱਚ ਜਿਹੜੀ ਦਾਤ ਹੈ ਨਾ, ਜਿਹਨੇ ਸਾਡੇ ਅੰਦਰ ਨੂੰ ਅੰਦੋਲਿਤ ਕਰਨਾ ਹੈ, ਸਾਡੇ ਅੰਦਰ ਨੂੰ ਝੰਜੋੜਨਾ ਹੈ, ਉਹ ਗੁਰੂ ਵੱਲੋਂ ਪਾਈ ਜਾਂਦੀ ਹੈ। ਅੱਖਰ ਸਾਡੇ ਹੋ ਸਕਦੇ ਨੇ, ਆਵਾਜ਼ਾਂ ਸਾਡੀਆਂ ਹੋ ਸਕਦੀਆਂ ਨੇ, ਪਰ ਉਹਦੇ ਵਿੱਚ ਜਿਹੜੀ ਤਾਸੀਰ ਪਾਉਣੀ ਹੈ, ਜਿਹੜਾ ਰਸ ਪਾਉਣਾ, ਜਿਹੜਾ ਆਨੰਦ ਪਾਉਣਾ, ਉਹ ਕੰਮ ਗੁਰੂ ਦਾ ਹੈ। ਇਸ ਕਰਕੇ ਇਕੱਲਿਆਂ ਨਹੀਂ, ਉਹਦੇ ਵਿੱਚ ਜਿਹੜਾ ਆਨੰਦ ਜਾਂ ਤਸੀਰ, ਉਹਦੇ ਸੰਬੰਧ ਵਿੱਚ ਅਰਦਾਸ ਕੀਤੀ ਜਾਂਦੀ। ਇਸ ਲਈ ਅੱਜ ਦੇ ਪਵਿੱਤਰ ਸ਼ਬਦ ਵਿੱਚ ਨਾਮ ਦੇ ਦਾਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇਸ ਪੰਜ ਨੰਬਰ ਪੌੜੀ ਵਿੱਚ ਕਿਰਪਾ ਕਰ ਰਹੇ ਹਨ। ਤਿੰਨ ਨੰਬਰ ਪੌੜੀ ਦੇ ਵਿੱਚ ਸਾਹਿਬ ਕਹਿੰਦੇ ਕਿ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਤੇਰੇ ਘਰ ਵਿੱਚ ਸਭ ਕੁਝ ਹੈ, ਜੋ ਕੁਝ ਕੋਈ ਮੰਗੇਗਾ ਮਿਲ ਸਕਦਾ। ਹਾਂ, ਅੱਗੇ ਇੱਕ ਬੜਾ ਪਿਆਰਾ ਬਚਨ ਕਿਹਾ, ਕਹਿਣ ਲੱਗੇ ਘਰ ਤਾਂ ਤੇਰਾ ਸਭ ਕੁਝ ਹੈ, ਜਿਸ ਦੇਹੇ ਸੋ ਪਾਵੇ। ਇਹਦੇ ਅਰਥ ਨੇ ਜਿਹਨੂੰ ਤੂੰ ਦਿੰਦਾ ਹੈ ਉਹਨਾਂ ਨੂੰ ਮਿਲਦਾ ਹੈ। ਇਹਦੇ ਵਿੱਚੋਂ ਇੱਕ ਛੋਟਾ ਜਿਹਾ ਵਿਚਾਰ ਪੈਦਾ ਹੁੰਦਾ, ਇਹਦਾ ਮਤਲਬ ਗੁਰੂ ਵੇਖ ਵੇਖ ਕੇ ਦਿੰਦਾ ਹੈ, ਇਹਦਾ ਮਤਲਬ ਪੱਖਪਾਤ ਕਰਦਾ ਹੋਵੇਗਾ, ਕਈਆਂ ਨੂੰ ਦੇ ਦਿੰਦਾ ਕਈਆਂ ਨੂੰ ਨਹੀਂ। ਇਹਦੇ ਵਿੱਚ ਹੋਰ ਧੁਨੀ ਹੈ, ਧੁਨੀ ਦੇ ਅਰਥ ਹੁੰਦੇ ਨੇ, ਭਾਵ ਗੱਲ ਕਈ ਹੋਰ ਹੁੰਦੀ ਏ, ਉਹਦੇ ਪਿੱਛੇ ਬੈਕ ਸਾਈਡ ਕੁਝ ਹੋਰ ਕਹਿਣਾ ਚਾਹੁੰਦੇ ਨੇ ਗੁਰੂ ਸਾਹਿਬ। ਉਹ ਸਾਰਿਆਂ ਨੂੰ ਇੱਕੋ ਜਿਹਾ ਦਿੰਦਾ ਹੈ, ਅੰਮ੍ਰਿਤ ਸਦਾ ਵਰਸਦਾ, ਸਾਰਿਆਂ ਵਾਸਤੇ ਇੱਕੋ ਜਿਹਾ ਪੈ ਰਿਹਾ ਹੈ, ਜਿਸ ਦੇਹੇ। ਪਰ ਗੁਰੂ ਪਹਿਲਾਂ ਵੇਖ ਲੈਂਦਾ ਵੀ ਇਹਦੇ ਅੰਦਰ ਥਾਂ ਹੈ ਕਿ ਨਹੀਂ ਜਿਹੜੀ ਮੈਂ ਚੀਜ਼ ਦੇ ਰਿਹਾ, ਉਹਨੂੰ ਕਹਿੰਦੇ ਨੇ ਭਾਗ। ਇਸ ਲਈ ਦੋ ਚੀਜ਼ਾਂ ਸਾਹਮਣੇ ਹੋ ਜਾਣ, ਗੁਰੂ ਅਤੇ ਸਿੱਖ, ਉਹਦੇ ਵਿੱਚ ਇੱਕ ਤੀਜੀ ਚੀਜ਼ ਅਤ ਲਾਜ਼ਮੀ ਹੈ, ਬੜੀ ਜ਼ਰੂਰੀ ਹੈ, ਉਹਦੇ ਤੋਂ ਬਿਨਾਂ ਨਹੀਂ ਗੱਲ ਸਰੇਗੀ। ਗੁਰੂ ਵੀ ਸਾਹਮਣੇ ਹੋਵੇ, ਸਿੱਖ ਵੀ ਸਾਹਮਣੇ ਹੋਵੇ, ਤੀਜੀ ਚੀਜ਼ ਉਹਨੂੰ ਕਹਿੰਦੇ ਨੇ ਭਾਗ। ਭਾਗ ਦਾ ਅਰਥ ਹੈ ਥਾਂ ਜਿਹਦੇ ਵਿੱਚ ਉਹਨੇ ਦਾਤ ਪਾਉਣੀ ਹੈ। ਆ ਜਿਹੜਾ ਅਸੀਂ ਇਹਨਾਂ ਸੇਵਾ ਜਾਂ ਹੋਰ ਜਿੰਨੇ ਸਾਧਨ ਕਰਨੇ ਆ ਇਹਦੇ ਨਾਲ ਪਰਮਾਤਮਾ ਨਹੀਂ ਮਿਲਦਾ। ਮੈਂ ਬੇਨਤੀ ਕਰਾਂਗਾ ਭਾਵੇਂ ਇਹਨਾਂ ਸੋਚਣਾ ਸ਼ਰਧਾ ਟੁੱਟ ਜਾਏ, ਮਨੁੱਖ ਸਿਮਰਨ ਕਰਨਾ ਛੱਡਦਾ, ਸੇਵਾ ਕਰਨਾ ਮਿਲਣ ਦਾ ਇਹਦੇ ਨਾਲ ਕੋਈ ਸਵਾਲ ਕੋਈ ਸੰਬੰਧ ਨਹੀਂ। ਸਾਡੀ ਮਿਹਨਤ ਨਾਲ ਰੱਬ ਮਿਲਣ ਵਾਲਾ ਨਹੀਂ ਹੈ, ਪਰ ਇਕੱਲੇ ਲਫ਼ਜ਼ ਸੁਣ ਕੇ ਨਾ ਚਲੇ ਜਾਣਾ ਵੀ ਚਲੋ ਛੱਡ ਦਿਓ ਮਿਹਨਤ ਕਰਨੀ। ਉਹਦਾ ਮਿਲਣ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ, ਪਰ ਮਿਹਨਤ ਕਰਨ ਨਾਲ ਸਾਡੇ ਅੰਦਰ ਡੂੰਘਾਈ ਬਣੇਗੀ, ਥਾਂ ਬਣੇਗੀ ਜਿੱਥੇ ਦਰਸ਼ਨ ਨੇ ਟਿਕਣਾ ਹੈ। ਨਹੀਂ ਤਾਂ ਦਰਸ਼ਨ ਤਾਂ ਹਰ ਰੋਜ਼ ਆ ਰਿਹਾ ਹੈ, ਹਰ ਰੋਜ਼ ਜਾ ਰਿਹਾ ਹੈ, ਦਰਸ਼ਨ ਤਾਂ ਹਰ ਰੋਜ਼ ਹੁੰਦੇ ਨੇ, ਆਉਂਦੇ ਨੇ ਚਲੇ ਜਾਂਦੇ ਨੇ, ਆਉਂਦੇ ਨੇ ਚਲੇ ਜਾਂਦੇ ਨੇ। ਕਰਮ ਹੈ ਅੰਮ੍ਰਿਤ ਆਨ ਨਿਸਾਰਿਓ, ਖਿਸਰ ਗਇਓ ਭੂਮ ਪਰ ਡਾਰਿਓ। ਹਰ ਰੋਜ਼ ਆਉਂਦੀ ਹੈ ਕਿਰਪਾ, ਹਰ ਰੋਜ਼ ਡੁੱਲ ਜਾਂਦੀ ਹੈ, ਥਾਂ ਨਹੀਂ ਹੈ। ਇਸ ਲਈ ਜਿਹੜੇ ਬਾਹਰਲੇ ਸਾਧਨ ਨੇ ਨਾ, ਸੇਵਾ ਤੇ ਸਿਮਰਨ, ਗੁਰਬਾਣੀ ਦਾ ਪਾਠ, ਗੁਰਸਿੱਖਾਂ ਦੀ ਸੇਵਾ, ਇਹਦੇ ਨਾਲ ਸਾਡੇ ਭਾਗ ਬਣਦੇ ਨੇ, ਤੇ ਭਾਗ ਹੋਣ ਤੇ ਤਾਂ ਅੰਦਰ ਨਾਮ ਟਿਕੇਗਾ, ਨਹੀਂ ਤੇ ਨਹੀਂ ਟਿਕਦਾ, ਥਾਂ ਤੋਂ ਬਿਨਾਂ ਨਹੀਂ ਟਿਕੇਗਾ। ਇਸ ਲਈ ਥਾਂ ਬਣਾਉਣੀ ਅਤ ਜ਼ਰੂਰੀ ਹੈ। ਮਿਲਣ ਦਾ ਤੇ ਕੋਈ ਸਵਾਲ ਹੀ ਨਹੀਂ, ਉਹਦੇ ਕੋਲ ਤਾਂ ਸਤਿਗੁਰੂ ਕਹਿ ਰਹੇ ਨੇ ਭੰਡਾਰ ਭਰੇ ਹੋਏ ਨੇ, ਕੋਈ ਕਮੀ ਨਹੀਂ। ਸਗੋਂ ਇੱਥੋਂ ਤੱਕ ਕਿਹਾ ਗਿਆ ਕਿ ਗੁਰੂ ਤਾਂ ਬੜੀ ਉਡੀਕ ਵਿੱਚ ਰਹਿੰਦੇ ਨੇ, ਕੋਈ ਬੰਦਾ ਲੈਣ ਵਾਲਾ ਆਵੇ ਤਾਂ ਸਹੀ, ਬੜੀ ਉਡੀਕ ਕਰਦੇ ਨੇ। ਆਏ ਮਿਲ ਗੁਰਸਿੱਖ, ਆਏ ਮਿਲ, ਤੂੰ ਮੈਨੂੰ ਆ ਕੇ ਮਿਲ। ਹੁਣ ਇਹ ਤਾਂ ਗੱਲ ਹੋਰ ਹੈ ਵੀ ਸਿੱਖ ਗੁਰੂ ਨੂੰ ਉਡੀਕਦਾ, ਪਰ ਇਹ ਲਫ਼ਜ਼ ਤਾਂ ਇਹ ਕਹਿ ਰਿਹਾ ਵੀ ਗੁਰੂ ਸਿੱਖ ਨੂੰ ਉਡੀਕ ਰਿਹਾ। ਕਿਉਂ? ਕਿਉਂਕਿ ਜਿਹੜਾ ਮੇਰੇ ਕੋਲ ਸੌਦਾ ਹੈ ਨਾ, ਉਹ ਲੈਣ ਵਾਲਾ ਤਾਂ ਆਏ ਕੋਈ, ਕੋਈ ਗਾਹਕ ਤਾਂ ਆਵੇ ਇੱਕ ਅੱਧਾ, ਬਾਕੀ ਤਾਂ ਸਾਰਾ ਕੁਝ ਰੇਤ ਤਾਂ ਸਾਰੇ ਮੰਗ ਹੀ ਰਹੇ ਆਪਾਂ, ਉਹ ਤਾਂ ਗੁਰੂ ਕੋਲ ਵੀ ਵਾਧੂ ਹੈ, ਦੇਈ ਜਾਂਦਾ ਹੈ। ਪਦਾਰਥਾਂ ਦੀ ਕਮੀ ਨਹੀਂ ਗੁਰੂ ਕੋਲ, ਉਹ ਦੇਈ ਜਾਂਦਾ ਹੈ, ਪਰ ਬੜੀ ਨੀਝ ਲਾ ਕੇ ਸਤਿਗੁਰੂ ਦੇਖਦੇ ਨੇ, ਬੜੀ ਨੀਝ ਲਾ ਕੇ। ਕੋਈ ਸੈਂਕੜਿਆਂ ਵਿੱਚੋਂ ਇੱਕ ਆਏਗਾ ਜਿਹੜਾ ਮੇਰੀ ਚੀਜ਼ ਲੈਣੀ ਚਾਹੇਗਾ, ਮੇਰਾ ਵੀ ਤਾਂ ਕੋਈ ਵਪਾਰ ਚੱਲੇ ਨਾ, ਕੋਈ ਨਾਮ ਦੀ ਗੱਲ ਵੀ ਚੱਲੇ, ਬਾਕੀ ਸਾਰੇ ਆਉਂਦੇ ਨੇ। ਇਸ ਲਈ ਇਹ ਭਾਗ ਦੀ ਗੱਲ ਇਹ ਉਹਨਾਂ ਨੂੰ ਦਿੰਦਾ ਹੈ ਗੁਰੂ ਦੇਖ ਕੇ। ਇਸ ਲਈ ਜੋ ਸਾਨੂੰ ਨਹੀਂ ਮਿਲ ਰਿਹਾ, ਇਹਦਾ ਅਰਥ ਇਹ ਨਹੀਂ ਉਹ ਗੁਰੂ ਕੋਲ ਹੈ ਨਹੀਂ। ਇਹਦੇ ਅਰਥ ਅਸੀਂ ਕੱਢਾਂਗੇ ਵੈਸੇ ਕਿ ਜੋ ਕੁਝ ਸਾਨੂੰ ਨਹੀਂ ਮਿਲ ਰਿਹਾ ਸ਼ਾਇਦ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਨਹੀਂ ਹੋਵੇਗਾ, ਪਰ ਇਹਦੇ ਇਹ ਅਰਥ ਨਹੀਂ। ਜੋ ਕੁਝ ਸਾਨੂੰ ਨਹੀਂ ਮਿਲ ਰਿਹਾ ਉਸ ਦੇ ਲੈਣ ਦੇ ਅਸੀਂ ਅਜੇ ਯੋਗ ਨਹੀਂ ਹੋਏ, ਸਾਡੇ ਕੋਲ ਅਜੇ ਉਹਦੀ ਥਾਂ ਨਹੀਂ ਬਣੀ, ਥਾਂ ਬਣਨ ਦੀ ਦੇਰ ਹੈ, ਉਹਦੇ ਦੇਣ ਵਿੱਚ ਕੋਈ ਸਮਝ ਨਹੀਂ ਹੈ। ਏਕ ਚੀਤ ਜੇ ਇੱਕ ਛਿਣ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਸਾਹਿਬ ਕਹਿੰਦੇ ਨੇ ਜਿਸ ਦੇਹੇ ਸੋ ਪਾਵੇ, ਤੇ ਅੰਦਰ ਕੀ ਪਾਉਣਾ ਹੈ, ਕੀ ਪ੍ਰਾਪਤ ਕਰਨਾ ਹੈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਦਾ ਮਨ ਵਿੱਚ ਵਸਣਾ, ਪਹਿਲਾਂ ਜ਼ੁਬਾਨ ਤੇ ਰਹਿਣਾ, ਜ਼ੁਬਾਨ ਤੇ ਵਸ ਜਾਣਾ, ਰਸਨਾ ਗੁਣ ਗੋਬਿੰਦ ਗੁਣ, ਰਸਨਾ ਦੇ ਨਾਲ ਪਰਮਾਤਮਾ ਦੇ ਗੁਣ ਗਾਉਣੇ, ਰਸਨਾ ਦੇ ਨਾਲ ਉਹਦੀ ਉਸਤਤ ਕਰਨੀ, ਤੇ ਫਿਰ ਰਸਨਾ ਤੋਂ ਥੱਲੇ ਸਹਿਜੇ ਸਹਿਜੇ ਹਿਰਦੇ ਵਿੱਚ ਵਸਣਾ ਨਾਮ। ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਇਓ, ਅੰਦਰ ਵਸਣਾ ਨਾਮ ਦਾ। ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਇਹ ਵਾਰ ਵਾਰ ਗੁਰਬਾਣੀ ਵਿੱਚ ਹਿਰਦੈ ਸ਼ਬਦ ਆਏਗਾ। ਹਿਰਦੇ ਦਾ ਅਰਥ ਕੋਈ ਇਹ ਜੋਗੀਆਂ ਵਾਲਾ ਹਿਰਦਾ ਵੇਖਣ ਦੀ ਲੋੜ ਨਹੀਂ, ਹਿਰਦੇ ਦੇ ਅਰਥ ਨੇ ਸਰੀਰ ਵਿੱਚ ਉਹ ਕੇਂਦਰ ਜਿੱਥੋਂ ਪਿਆਰ ਪੈਦਾ ਹੁੰਦਾ ਹੈ, ਇਹਨੂੰ ਮਿਲਣ ਦੀ ਵੀ ਲੋੜ ਨਹੀਂ ਹੈ। ਹਿਰਦਾ ਕਿੱਥੇ ਹੈ, ਇਹਦਾ ਪਤਾ ਉਦੋਂ ਲੱਗੇਗਾ ਜਿਵੇਂ ਇੱਕ ਬੱਚੇ ਨਾਲ ਸਾਨੂੰ ਬੜਾ ਡੂੰਘਾ ਪਿਆਰ ਹੈ, ਤੇ ਬੱਚਾ ਕਿਤੇ ਦੂਰ ਹੈ, ਤੇ ਇੱਥੇ ਮਨੁੱਖ ਨੂੰ ਛਾਤੀ ਵਿੱਚ ਖਿੱਚ ਪੈਗੀ, ਉਹਦੀ ਹਰਕਤ ਹੋਏਗੀ, ਉਹ ਹਿਰਦੇ ਵਿੱਚ ਹੋ ਰਹੀ ਹੈ, ਉਸ ਥਾਂ ਤੇ ਹਿਰਦਾ ਹੈ। ਜਦੋਂ ਮਨੁੱਖ ਕਿਸੇ ਪਿਆਰ ਵਿੱਚ ਉਤਰਦਾ, ਭਾਵੇਂ ਉਹ ਸੰਸਾਰੀ ਹੀ ਕਿਉਂ ਨਾ ਹੋਵੇ, ਤੇ ਪਿਆਰ ਦੇ ਉਤਰਦਿਆਂ ਜਿਸ ਥਾਂ ਤੇ ਸਰੀਰ ਵਿੱਚ ਹਰਕਤ ਹੋਏਗੀ ਉਹ ਹੀ ਹਿਰਦਾ ਹੈ। ਮਨ ਕਿੱਥੇ ਨਿਵਾਸ ਕਰਦਾ ਹੈ, ਸਿਰ ਦੇ ਵਿੱਚ। ਜਦੋਂ ਮਨੁੱਖ ਕਿਸੇ ਡੂੰਘੀ ਸੋਚ ਵਿੱਚ ਹੋਏਗਾ ਉਦੋਂ ਮੱਥੇ ਤੇ ਹੱਥ ਰੱਖ ਲਏਗਾ, ਇਹਦਾ ਮਤਲਬ ਹੁਣ ਦਿਮਾਗ ਦੇ ਨਾਲ ਸੋਚ ਰਿਹਾ ਹੈ। ਜਦੋਂ ਪਿਆਰ ਵਿੱਚ ਹੋਏਗਾ ਉਹਦੇ ਹਿਰਦੇ ਨੂੰ ਖਿੱਚ ਪਏਗੀ। ਇਸ ਲਈ ਸਤਿਗੁਰੂ ਕਹਿ ਰਹੇ ਨੇ ਹਿਰਦੇ ਵਿੱਚ ਨਾਮ ਦਾ ਮਨ ਦੇ ਵਿੱਚ ਨਿਵਾਸ ਹੋਣਾ। ਇਸ ਲਈ ਹਜ਼ੂਰ ਨੇ ਕਿਹਾ ਕਿ ਗੁਰੂ ਨੇ ਸਿਰ ਤੇ ਹੱਥ ਰੱਖਿਆ ਤੇ ਨਾਮ ਹਿਰਦੇ ਵਿੱਚ ਵਸ ਗਿਆ। ਹੱਥ ਸਿਰ ਤੇ ਰੱਖਿਆ, ਅੰਮ੍ਰਿਤ ਸਿਰ ਵਿੱਚ ਪਾਇਆ ਗੁਰੂ ਨੇ, ਵਸ ਹਿਰਦੇ ਵਿੱਚ ਗਿਆ। ਸਿਰ ਤੇ ਹੱਥ ਰੱਖਿਆ ਗੁਰੂ ਨੇ। ਸਤਿਗੁਰੂ ਕਹਿ ਰਹੇ ਨੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਜਿਨ੍ਹਾਂ ਦੇ ਮਨ ਵਿੱਚ ਨਾਮ ਵਸ ਗਿਆ ਉਹਦੀ ਨਿਸ਼ਾਨੀ ਕੀ ਹੈ? ਵਾਜੇ ਸ਼ਬਦ ਕਨੇਰੇ, ਬੜੇ ਡੂੰਘੇ ਸ਼ਬਦ ਕਨੇਰੇ, ਬੜੀ ਕਨਘੋਰ ਇਹ ਨਾਮ ਜਪਣ ਵਾਲਿਆਂ ਦੀ ਅਵਸਥਾ ਹੈ। ਮੋਟੇ ਜਿਹੇ ਅਰਥ ਆਪਾਂ ਸਮਝ ਲਈਏ ਕਿ ਉਹਦੇ ਜੀਵਨ ਦੇ ਵਿੱਚ ਇੱਕ ਸੰਗੀਤ ਵੱਜਦਾ ਹੈ। ਕਹਿ ਨਾਨਕ ਸੱਚੇ ਸਾਹਿਬ, ਕਿਆ ਨਹੀਂ ਕਰ ਤੇਰਾ। ਗੁਰੂ ਅਮਰਦਾਸ ਜੀ ਕਹਿੰਦੇ, ਹੇ ਪ੍ਰਭੂ, ਤੇਰੇ ਘਰ ਦੇ ਵਿੱਚ ਸਾਰਾ ਕੁਝ ਹੈ, ਕਿਸੇ ਚੀਜ਼ ਦੀ ਕਮੀ ਨਹੀਂ। ਪਰ ਨਾਮ ਮੰਗਣ ਦੀ ਗੱਲ ਹਜ਼ੂਰ ਅਮਰਦਾਸ ਪਾਤਸ਼ਾਹ ਜੀ ਨੇ ਕੀਤੀ, ਸੋ ਸਾਹਿਬ ਕਿਰਪਾ ਕਰਨ, ਆਪ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ। ਨਾਮ ਨਾਲ ਜੁੜੇ ਹੋ, ਕਿਰਪਾ ਕਰਨੀ, ਰਹਿਮਤ ਕਰਨੀ, ਅਰਦਾਸ ਕਰਨੀ, ਦਾਸਾਂ ਵਾਸਤੇ ਵੀ ਜੋ ਕਹਿੰਦੇ ਆ ਉਹਨੂੰ ਜੀਵਨ ਵਿੱਚ ਕਮਾਈਏ। ਸੋ ਇਸੇ ਤਰ੍ਹਾਂ ਕਥਾ ਦਾ ਸਮਾਂ ਆਪ ਜੀ ਨੂੰ ਪਤਾ ਹੈ, ਸਵੇਰੇ 7:15 ਤੋਂ ਲੈ ਕੇ 8 ਵਜੇ ਤੱਕ, ਰਾਤ ਦਾ ਸਮਾਂ 8 ਤੋਂ 9:15 ਹੈ। ਬੇਨਤੀ ਹੈ, ਕਿਰਪਾ ਕਰਨੀ, ਜਿੰਨਾ ਕੁ ਸਮਾਂ ਆਪ ਜੀ ਕੋਲ ਹੋਵੇ ਜ਼ਰੂਰ ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ, ਖਿਮਾ ਕਰਨੀ, ਸਤਿਗੁਰੂ ਬਖਸ਼ ਦੇਣ। ਹੁਣ ਭਾਈ ਸਾਹਿਬ ਤੁਹਾਨੂੰ ਅਗਲਾ ਪ੍ਰੋਗਰਾਮ ਦੱਸਣਗੇ। ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।